वाहे गुरु साहिब जीओ दोहरा श्री सतगुर इस रीत नित करत सिखन कल्याण नाम दान दे मुक्त हित जाहर जोत जहान श्री सतगुर इस रीत नित
वाहिगुरु जी का खालसा वाहिगुरु जी की फतेह। परम सत्कार योग गुरु खालसा साध संगत जी गुरु अमरदास साहिब महाराज जी का लड़ीवार रूप इतिहास जारी है। आप अमृत वेले दीवान चवर छत्र तक दिवालक तक सतगुरु श्री गुरु ग्रंथ साहिब जी के पावन पवित्र दर्शन विदार कर रहे हैं। तथा संगत रूप से जुड़ के गुरु महाराज के पावन दरबार दी हाजरियां भरदिया हुआ इतिहास विच लड़ीवार रूप प्रसंग श्रवण करके लाहा लेने हां। कल जिवें गुरु अमरदास साहिब जी ने अकबर पातशाह दे बेनती पत्र तो गुरु रामदास साहिब जी ने लाहौर शहर विखे भेजिया तो जांदिया होया वचन कहा भी जो सज्जी तरफ तुसी देखोगे सारिया तरह दिया जिहड़ियां विधियां वेद सुतियां सिमतियां प्राणा दियां तुहानू आ जाणगियां। इस तरह ही जो आप जी गए कला वरत गई सभा में जदों ब्राह्मणा खत्रिया ने तर्क जी नाल कहा कि यह भी खत्रिया विचों हन जे खत्री लोग वो गायत्री मंत्र का जाप करते और तो होर की इन्हों गायत्री मंत्र ही नहीं आना होना यह तो होर ही कोई वाहेगुरू वाहेगुरू का जाप जा जप दे होर ही जी वेद पुराणी छड़ के नवी बाणी इन्होंने रची बनाई वो पढ़ दे। सवेरे अकबर शाह ने गुरु रामदास साहिब जी वाले नेत्र किए भी ये की कह रहे ठीक कह रहे थानू गायत्री मंत्र नहीं आता है। आप जी ने गुरु अमरदास साहिब जी के बचना सामने स्वागत सजी तरफ तकिया है सारिया तरह दिया विद्या सफर हो कह लगे ऐ पातशाह गायत्री मंत्र का जाप करके तो अभी थानू इन्हों सुना देने यदा पाप किनू लगेगा क्योंकि जरा गायत्री का मंत्र का जाप है वो उच्ची आवाज नहीं किया जाता है। यह विधान है भी वो गुप्त रूप भी चीज अपना है बार आवाज नहीं अपनी चाहिए सिर्फ बुला तक या कंठ विच ही वैखरी बाणी द्वारा नहीं यदा जाप आता है। बाकी जिथे सुधर हो मलेश हो उथे तो बिल्कुल नहीं ये व्याप करना है। आप जी ने कहा भी है दसो इन्होंने समझिया भी उन्हें निकलते ने कहते जी ये सानू लगे तुम एक बारी पढ़ के सुनाओ जी इसे सुना दिता फिर गुरु घर का जरा कोई मूल मंत्र है वो सुना दिता जी धन होने वाला ऐसी कला वरती हवा भी खड़ गई है ये तुरन फिरन वाले जीव है वो जड़ हो गए एक थां टिके जो टिके दरख्त वगैरा वो सारे चल पे हिल हिल हो गई हरकत वाले हो गए। इस तरह जसा जो उत्तर दे के उन्हें तसली कर दी तेन को गल ही नहीं आई है ਸਾਰੇ ਚੁੱਪ ਚਪਾਤੇ ਘਰੋ ਘਰੀ ਪਰਤ ਗਏ। ਜਾਣੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਵਚਨਾਂ ਨਾਲ ਹੀ ਸਾਰੀ ਜਿਹੜੀ ਬ੍ਰਹਮ ਵਿਦਿਆ ਦੀ ਬਖਸ਼ਿਸ਼ ਕਰ ਦਿੱਤੀ। ਕਈ ਵਾਰੀ ਇਹ ਸਵਾਲ ਜਿਹਾ ਹੋਊਗਾ ਕਿ ਵਚਨ ਨਾਲ ਹੀ ਆ ਜਾਂਦੀ ਹੈ, ਆਏ ਤਾਂ ਹੁਣ ਗੁਰੂ ਮਹਾਰਾਜ ਆਪ ਸਮਰੱਥ ਸੀ, ਇਹ ਤਾਂ ਕੋਈ ਵਾਹਿਗੁਰੂ ਗੁਰੂ ਦੇ ਦਰਕਰ ਤੋਂ ਬਖਸ਼ਿਆ ਹੋਇਆ ਸਤਪੁਰਸ਼ ਹੀ ਵਚਨ ਕਰਦੇ ਵੀ ਤੈਨੂੰ ਆਜੂਗੀ ਉਹਨੂੰ ਆ ਜਾਂਦੀ ਹੈ। ਜਿੱਦਾਂ ਮੇਰੇ ਲਦਾਈਕਿਆਂ ਵਾਲੇ ਮਹਾਂਪੁਰਸ਼ ਕਈ ਵਾਰੀ ਆਪ ਹੀ ਕਸਾ ਵੀ ਸੁਣਾਇਆ ਕਰਦੇ ਸੀ ਵੀ ਅਸੀਂ ਵਿਦਾਂਤ ਨਹੀਂ ਪੜ੍ਹੇ। ਜਦੋਂ ਸਿੰਘਾਂ ਨੂੰ ਸੰਤ ਬਾਬਾ ਸੁੰਦਰ ਸਿੰਘ ਜੀ ਕਹਿੰਦੇ ਬਿਜਾਲ ਸਾਗਰ ਪੜ੍ਹਾ ਰਹੇ ਸੀ, ਸਾਨੂੰ ਨੀ ਕੋਈ ਸਮਝ ਆਉਂਦੀ ਸੀ, ਪਤਾ ਨੀ ਚੱਲਦਾ ਸੀ ਇਹ ਕੀ ਕਹੀ ਜਾਂਦੇ ਤੇ ਵਿਦਿਆਰਥੀ ਸੁਣੀ ਜਾਂਦੇ। ਇਹ ਦੇਖ ਲਿਆ ਵੀ ਸਾਨੂੰ ਤਾਂ ਨੀ ਕੁਛ ਆਉਂਦਾ, ਸਮਝ ਨੀ ਪੈਂਦੀ ਹੈ। ਪਰ ਫਿਰ ਵੀ ਕਹਿੰਦੇ ਵਿਦਿਆਰਥੀ ਮਨ ਵਿੱਚ ਖਿਆਲ ਤਾਂ ਹੁੰਦਾ ਵੀ ਮੈਂ ਪੜ੍ਹਨਾ ਹੈ, ਥੋੜਾ ਬਹੁਤ ਤਾਂ ਹਾਸਲ ਲਹਾਜਾ ਹਾਸਲ ਹੋਵੇ। ਕਿਸੇ ਤੋਂ ਪਤਾ ਚੱਲਿਆ ਵੀ ਵਿਚਾਰ ਸਾਗਰ ਨਾਲੋਂ ਜਿਹੜੀ ਪੰਚ ਦਸੀ ਹੈ ਉਹ ਸੌਖੀ ਹੈ, ਵਿਚਾਰ ਸਾਗਰ ਥੋੜਾ ਡੂੰਘਾਈ ਵੀ ਜਾਂਦਾ ਹੈ, ਇਹਦੀ ਸਮਝ ਸੌਖਿਆ ਆ ਜਾਂਦੀ ਹੈ। ਕਹਿੰਦੇ ਅਸੀਂ ਉਹ ਪੰਜ ਦਸੀ ਜੀ ਲੈ ਲਈ ਤੇ ਇੱਕ ਦਿਨ ਉਹ ਪੜ੍ਹਨ ਲੱਗ ਪਏ ਤੇ ਮਹਾਂਪੁਰਸ਼ ਆ ਗਏ। ਕਹਿੰਦੇ ਵੀ ਨੌਜਵਾਨਾਂ ਕੀ ਪੜ੍ਹਦਾ ਹੈ, ਕਿਹਾ ਜੀ ਪੰਜ ਦਸੀ ਵੇਨਾ ਹੈ। ਕਹਿੰਦੇ ਕੋਈ ਸਮਝ ਆਉਂਦੀ ਪਤਾ ਚੱਲਦਾ। ਮੈਂ ਸੱਚ ਕਹਿਣਾ ਸੀ ਮਹਾਰਾਜ, ਮੈਨੂੰ ਤਾਂ ਕੋਈ ਨੀ ਪਤਾ ਲੱਗਦਾ, ਕੁਛ ਨੀ ਸਮਝ ਆਉਂਦੀ। ਕਹਿੰਦੇ ਮੇਰੇ ਤੇ ਉਹ ਖੁਸ਼ ਸੀ, ਵਚਨ ਹੋ ਗਏ। ਕਹਿੰਦੇ ਨਹੀਂ ਤੂੰ ਤਾਂ ਸੰਤੋਖ ਦੇ, ਤੈਨੂੰ ਆਪੇ ਬਿਲਾਸ ਆ ਜਾ, ਤੈਨੂੰ ਵਿਧਾਨ ਦੀ ਪੜ੍ਹਨ ਦੀ ਲੋੜ ਨਹੀਂ ਆ ਜਾਊਗਾ। ਹੁਣ ਦਾਸ ਨੇ ਉੱਥੇ ਲਦਾਈ ਕੀ ਪੰਜਵੀਂ ਉੱਥੇ ਉਹਨਾਂ ਦੀ ਰਿਕਾਰਡ ਕੀਤੀ ਸੀ। ਜੇ ਕਿਤੇ ਉਹ ਸਾਰੀ ਇੱਥੇ ਹੁੰਦੀ ਤੁਸੀਂ ਸੁਣ ਲੈਂਦੇ ਤੇ ਆਪੇ ਮੰਨ ਜਾਂਦੇ ਵੀ ਇਹਨਾਂ ਤਾਂ ਵਿਧਾਂਤੀ ਵੀ ਵਿਧਾਨ ਨਹੀਂ ਘੋਟਦਾ ਜਿਹਨਾਂ ਉਹਨਾਂ ਨੇ ਸਖੱਲੇ ਢੰਗ ਨਾਲ ਘੋਟਿਆ ਪਿਆ। ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰੂ ਪ੍ਰਸਾਦੀ ਥਰੀ, ਉਹ ਮਾਤਰ ਗੁਰੂ ਕਾਸ਼ੀ ਚਲਿਆ ਗਿਆ, ਉਹ ਸਾਰੀਆਂ ਜਿਹੜੀਆਂ ਕੈਸਟਾਂ ਜਿਹੀਆਂ ਇੱਥੇ ਦੇ ਦੂ, ਕਿਉਂਕਿ ਉੱਥੋਂ ਉਸਤਾਨ ਗਈ ਸੀ। ਕਿਸੇ ਸਿੰਘ ਨੇ ਬਾਹਰੋਂ ਮਾਇਆ ਭੇਜੀ ਸੀ ਵੀ ਢੇਬ ਵੀ ਨਵੀਂ ਲੈ ਲਓ, ਕੈਸਟਾਂ ਵੀ ਨਵੀਆਂ ਲਵੋ, ਸੋਨੀ ਸੋਨੀ ਦੀਆਂ ਵੀ ਤੁਸੀਂ ਭਰੋ। ਉਹ ਮੇਰੀ ਡਿਊਟੀ ਲਾਤੀ ਵੀ ਤੂੰ ਇਹ ਭਰਨੀ ਕਥਾ। ਉਹ ਜਦੋਂ ਆਈਆਂ ਉਦੋਂ ਬਸ ਇਹ ਪੰਜਵੀਂ ਰੁੱਤ ਚੱਲਣ ਵਾਲੀ ਸੀ। ਸਿੱਧੇ ਖਿਆਲ ਆ ਗਿਆ ਵੀ ਚਲੋ ਇਹ ਜ਼ਿਆਦਾ ਔਖੀ ਹੈ, ਆਪਾਂ ਭਰ ਲੈਂਦੇ ਹਾਂ। ਉਹ ਸਾਰੀ ਭਰਨੀ, ਬਹੁਤ ਵਧੀਆ ਕਥਾ। ਬਾਬਾ ਉੱਥੇ ਚੱਲਿਆ ਗਿਆ, ਬਾਅਦ ਵਿੱਚ ਉਹ ਜੇ ਆ ਗਏ, ਉਹਨਾਂ ਨੇ ਉਹ ਕਥਾ ਸੁਲਟੀ ਵੇਚਿਆ, ਗੰਦੇ ਰਿਕਾਰਡ ਭਰ ਲਏ। ਅੱਜ ਕੱਲ੍ਹ ਵੀ ਆ ਗੁਰਦੁਆਰੇ ਬੈਠੇ ਨੂੰ ਵੇਲਾ ਚ ਫਿਲਮਾਂ ਭਰੀ ਫਿਰਦੇ, ਬੇੜਾ ਗਰਕ ਹੋਇਆ ਪਿਆ ਇਹਨਾਂ ਦਾ, ਕਿੱਥੇ ਗੁਰੂ ਘਰ ਰਹਿੰਦੇ ਅਸੀਂ ਕਿੱਥੇ ਆ, ਤੇ ਫਿਲਮਾਂ ਸਾਡੀਆਂ ਉੱਥੇ ਭਰਕੀਆਂ ਵੇਖਦੇ ਹਾਂ ਅਸੀਂ ਗੁਰੂ ਘਰ ਵਿੱਚ ਫਿਲਮ ਹੈ। ਇਹ ਸਜ਼ਾ ਤਾਂ ਮੈਨੀ ਹੈ ਜਿਹੜਾ ਪੁੱਠੇ ਕੰਮ ਕਰਦੇ ਹਾਂ ਅਸੀਂ ਗੁਰਦੁਆਰੇ ਚ ਬਹਿ ਬਹਿ ਕੇ। ਇਸ ਕਰਕੇ ਜਾਣੀ ਉਹਨਾਂ ਦਾ ਅਹਿਸਾਸ ਸੀ, ਉਹ ਆਪ ਹੀ ਸੁਣਾਉਂਦੇ ਸੀ ਵੀ ਸਾਨੂੰ ਨਹੀਂ ਆਉਂਦਾ ਹੁੰਦਾ ਸੀ, ਤੇ ਉਹਨਾਂ ਨੇ ਵਚਨ ਕਰਤਾ, ਸਾਨੂੰ ਭਰੋਸਾ ਸੀ, ਅਸੀਂ ਤਾਂ ਉੱਥੇ ਹੀ ਪਾਸ ਸੀ। ਕਹਿੰਦੇ ਬੰਦ ਕਰਤੀ, ਮੁੜ ਕੇ ਕੋਈ ਪੁਸਤਕ ਵਿਦਾਸ ਦਾ ਨਹੀਂ ਚੁੱਕਿਆ ਹੈ। ਆ ਜਿਹੜੀ ਕਥਾ ਹੈ, ਕਹਿੰਦੇ ਸਭ ਉਹਦੇ ਨੰਦ ਬਚਨ ਨਾਲ ਹੋ ਰਹੀ ਹੈ ਪੰਜਵੀਂ ਰੁੱਤ ਦੀ, ਇਹ ਸਾਨੂੰ ਨਹੀਂ ਇਹ ਆਉਂਦੀ ਆਉਂਦੀ ਹੈ ਵੀ ਐਸੇ ਹੀ ਸੀ। ਕਈ ਵਾਰੀ ਜਦੋਂ ਗੁਰਬਾਣੀ ਦੀ ਕਥਾ ਕਰਦੇ ਕਰਦੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਹੋ ਜਾਂਦੀ, ਕੋਈ ਅਨੁਭਵਤਾ ਹੋ ਜਾਂਦੀ, ਵਿੱਚੇ ਕਹਿੰਦੇ ਵੀ ਹੁਣੇ ਬੈਠਿਆਂ ਬੈਠਿਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਨਵੇਂ ਅਰਥ ਭਰਾਇਆ ਹੈ। ਇਹ ਨਾ ਤਾਂ ਸਤੇ ਪ੍ਰਕਾਸ਼ ਦੇ ਪ੍ਰਿਆ ਵਿੱਚ ਹੈ, ਨਾ ਗੋਬਿੰਦ ਦਾਸ ਦੇ, ਨਾ ਜਵਾਲਾ ਪ੍ਰਸ਼ਾਦ ਦੇ, ਨਾ ਸੱਤੋ ਵਾਲੇ ਟੀਕੇ, ਨਾ ਫਰੀਦਕੋਟ, ਨਾ ਬਿਸ਼ਨ ਸਿੰਘ ਦੇ। ਹੁਣ ਉਹਨਾਂ ਦਾ ਸੁਭਾਅ ਸੀ, ਜਿੰਨੇ ਟੀਕੇ ਟੁਕੇ ਸਾਰੇ ਇੱਕ ਵਾਰੀ ਨਜ਼ਰਸਾਨੀਆਂ ਦੀ ਕਰਦੇ ਦੇਖਦੇ ਤੇ ਕਰਦੇ ਸਨ ਸਾਰੀ ਟਕਸਾਲ ਵਾਲੀ ਕਥਾ। ਉਹਨਾਂ ਨੇ ਦੇਖ ਲੈਣਾ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ। ਜਿਹੜਾ ਕੋਈ ਮਹਾਰਾਜ ਦੀ ਕਿਰਪਾ ਵੱਲੋਂ ਅਨੁਭਵ ਹੈ ਉਹਨਾਂ ਦਾ, ਫਿਰ ਉੱਥੇ ਸੰਗਤ ਵਿੱਚ ਹੀ ਕਹਿੰਦੇ ਵੀ ਇਹ ਹੁਣ ਮਹਾਰਾਜ ਨੇ ਕਿਰਪਾ ਕੀਤੀ, ਦਵਾਈ ਫੁਰਾਇਆ, ਇਹ ਟੀਕਿਆਂ ਚ ਨੀ, ਪਿਰਿਆ ਚ ਹੈ ਨਹੀਂ ਹੈ। ਇਹ ਤੁਸੀਂ ਨੋਟ ਕਰ ਲਓ ਤੇ ਬਾਅਦ ਵਿੱਚ ਫਿਰ ਉਹ ਸਾਰਾ ਪੋੜਾ ਪਾੜੀ ਮਾਤਰਾ ਨੇ ਵੀ ਕਰਨੀ ਵੀ ਕਿਤੇ ਹੈਗਾ, ਬਿਲਕੁਲ ਨੀ ਲੱਭਦਾ ਸੀ ਵੱਲ ਹੁੰਦਾ ਵੀ ਗੱਜ ਵਧਾਈ ਸੀ ਤੇ ਬਿਲਕੁਲ ਪਰ ਕਰਨ ਅਨੁਸਾਰ ਢੁੱਕ ਮਾਰ ਹੁੰਦਾ ਸੀ ਵੀ ਹਾਂ ਅਸਲੀ ਅਰਥ ਤਾਂ ਹੈਗਾ, ਬਾਕੀ ਤਾਂ ਐਵੇਂ ਟੀਕਿਆਂ ਵਾਲੇ ਨੇ ਜਪੜੀਆਂ ਮਾਰ ਗਈਆਂ। ਜਿਵੇਂ ਜੋ ਜਨ ਪਰ ਮਿਤ ਪਰ ਮਨ ਜਾਨਾ ਬਤ ਨਹੀਂ ਬੈਕੁੰਠ ਸਮਾਨਾ, ਤੁਸੀਂ ਟੀਕਿਆਂ ਵਿੱਚੋਂ ਇਹਦਾ ਅਰਥ ਦੇਖ ਲਓ, ਤੁਹਾਡੇ ਪੱਲੇ ਕੱਖ ਨਹੀਂ ਪਾਓ। ਜਿਹੜਾ ਕੋਈ ਉਹ ਟਕਸਾਲ ਵਿੱਚ ਅਰਥ ਕੀਤਾ ਗਿਆ ਉਹ ਲਿਖਿਆ ਪਿਆ ਕਾਪੀਆਂ ਵਿੱਚ, ਉੱਥੇ ਕੋਈ ਸ਼ੱਕ ਸ਼ਬੇ ਨਹੀਂ ਰਹਿੰਦਾ ਹੈ, ਕਿਉਂਕਿ ਜਿਹੜਾ ਪਾਠ ਹੈ ਪਰ ਮਿਤ ਪਰ ਮਨ ਜਾਨਾ ਉਹ ਕਰਾਇਆ ਜਾਂਦਾ ਹੈ। ਤੇ ਆਮ ਹੈ ਜਿੰਨੇ ਟੀਕੇ ਵਾਲੇ ਹੈ ਉਹ ਜਿਹਨਾਂ ਨੇ ਪਰਮ ਨਾ ਜਾਨਾ ਇਉਂ ਕੀਤਾ ਹੈ ਨੰਨਾ ਵਖਰਾ ਕਰਕੇ, ਤੇ ਅਰਥ ਕਿਸੇ ਨੇ ਵੀ ਸਪਸ਼ਟ ਨਹੀਂ ਕੀਤਾ ਹੈ। ਪਾਠ ਜ਼ਰੂਰ ਸਾਰਿਆਂ ਯੋਜਨ ਪਰਮਿਤ ਪਰਮ ਨਾ ਜਾਨਾ ਕਰ ਦਿੱਤਾ ਹੈ, ਅਰਥ ਦਾ ਕੁਛ ਇਹਦਾ ਕੋਈ ਪੱਲੇ ਨਹੀਂ ਪੈਂਦਾ ਹੈ। ਹੁਣ ਵੀ ਟੀਕੇ ਤੁਸੀਂ ਸਾਹਿਬ ਸਿੰਘ ਦਾ ਖੋਹ ਲਓ, ਬਿਸ਼ਨ ਸਿੰਘ ਦਾ ਖੋਹ ਲਓ, ਪੀਰ ਕੋਟੀਏ ਦਾ ਠੋਹ ਲਓ, ਕੰਧਲਾ ਹੈ ਸਾਰਾ। ਪਰ ਜਿਹੜੇ ਗੁਰੂ ਕਲਗੀਧਰ ਜੀ ਨੇ ਕਿਰਪਾ ਕਰਕੇ ਉੱਥੇ ਬਖਸ਼ੇ ਅਰਥ, ਈਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਜਿਹੜੇ ਕੋਈ ਮਹਾਂਪੁਰਸ਼ਾਂ ਨੇ ਉੱਥੇ ਬੈਠਿਆਂ ਬੈਠੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਾਬਿਆਂ ਵਿੱਚ ਖੁਰੇ, ਉਹ ਗਜਬਦੇ ਹੈ। ਉਹ ਇਸ ਕਰਕੇ ਜਾਣੀ ਕੋਈ ਸ਼ੱਕ ਸ਼ਵਾ ਕਰਨ ਦੀ ਲੋੜ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਰਤਾ ਵੀ ਤੁਹਾਨੂੰ ਸਭ ਆ ਜਾਏਗੀ, ਵੀ ਇਹ ਯਥਾਰਥ ਸੀ ਹੈ। ਇਹ ਤਾਂ ਅਜੋਕੇ ਸਮੇਂ ਦਾ ਇੱਕ ਹੋਊਗਾ ਵੀ ਆਜੋ ਬਚਨ ਨਾਲ ਇਹ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਕੱਲ ਆਪਾਂ ਪ੍ਰਸੰਗ ਸੁਣਿਆ, ਗੁਰੂ ਰਾਮਦਾਸ ਸਾਹਿਬ ਜੀ ਨੇ ਤਸੱਲੀ ਯੋਗ ਉੱਤਰ ਦੇ ਦਿੱਤੇ, ਕਿਸੇ ਨੂੰ ਗੱਲ ਨਾ ਆਈ ਫਿਰ ਘਰੋ ਘਰੀ ਪਰਤ ਗਏ। ਗੁਰੂ ਮਹਾਰਾਜ ਦਾ ਬੜਾ ਭਾਰੀ ਜਸ ਵਧਿਆ, ਬੇਨਤੀ ਕੀਤੀ ਅਕਬਰ ਪਾਤਸ਼ਾਹ ਨੇ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੇਰੇ ਵੱਲੋਂ ਕਹਿਣਾ ਵੀ ਆਪ ਜੀ ਨੇ ਤੀਰਥ ਯਾਤਰਾ ਦਾ ਬਹਾਨਾ ਜਿਹਾ ਬਣਾ ਕੇ ਉੱਥੇ ਗੁਰਮਤਿ ਦਾ ਪ੍ਰਚਾਰ ਕਰਨਾ, ਬਾਕੀ ਲੋਕਾਂ ਦੇ ਤੀਰਥਾਂ ਤੇ ਵੀ ਇੰਨਾ ਕੋਈ ਵਧੀਆ ਬੰਦੋਬਸਤ ਨਹੀਂ ਹੈ, ਇੰਨੀ ਕੋਈ ਵਧੀਆ ਮਰਿਆਦਾ ਨਹੀਂ ਹੈ। ਉਹ ਭ੍ਰਿਸ਼ਟਾਚਾਰੀ ਫੈਲਿਆ ਹੋਇਆ ਸੀ, ਸਤਿਗੁਰੂ ਦੇ ਜਾਣ ਕਰਕੇ ਉੱਥੇ ਕੋਈ ਨਾ ਕੋਈ ਫਿਰਤਾ ਪਵਿੱਤਰਤਾ ਹੋ ਜਾਏਗੀ, ਕਿਉਂਕਿ ਜਿਹੜਾ ਅਕਬਰ ਪਾਤਸ਼ਾਹ ਤਾਂ ਸਵਿਸ਼ ਰਹੀ ਨਹੀਂ ਸੀ। ਇਸੇ ਕਰਕੇ ਮੁਸਲਮਾਨ ਜਿਹੜੇ ਹੈ ਆ ਬੜੇ ਬੜੇ ਹਾਫਜ ਹੈ ਅਮਲੇ ਕੋਲੇ ਬੈਠੇ, ਉਹ ਕਹਿੰਦੇ ਨਹੀਂ ਅਕਬਰ ਪਾਤਸ਼ਾਹ ਮਸਪੁੱਕਾ ਮੁਸਲਮਾਨ ਨਹੀਂ ਸੀ। ਤੇ ਔਰੰਗਜ਼ੇਬ ਨੂੰ ਕਹਿੰਦੇ ਵੀ ਕਹਿੰਦੇ ਉਹ ਬਿਲਕੁਲ ਪੱਕਾ ਮੁਸਲਮਾਨ ਸੀ। ਮਾਤੇ ਨੂੰ ਇੱਕ ਵਾਰੀ ਮਲੇਰ ਕੋਟਰੇ ਮਹਾਂਪੁਰਸ਼ਾਂ ਨੇ ਭੇਜਿਆ ਸੀ ਹਾਵੇ ਕੋਲੇ, ਕਿਸੇ ਮੁਸਲਮਾਤਾਂ ਦਾ ਕੋਈ ਇਹੋ ਜਿਹਾ ਵਿਚਾਰ ਵਟਾਂਦਰਾ ਸੀ ਵੀ ਉਹਨਾਂ ਦੇ ਖਿਆਲ ਸੁਣ ਕੇ ਆਓ। ਮਾਤਰ ਕੋਲ ਟੇਪ ਰਿਕਾਰਡ ਵੀ ਕੀਤੀ ਹੋਈ ਹੈ ਸਾਰੀ ਜੋ ਰਿਹਾ ਕਿਹਾ ਹਾਫਜ਼ ਨੇ। ਇੱਥੇ ਮਹਾਂਪੁਰਸ਼ਾਂ ਨੂੰ ਵੀ ਸੁਣਾਈ ਸੀ, ਜਾਣੀ ਉਹ ਬਾਰ ਬਾਰ ਹੀ ਕਹਿੰਦਾ ਵੀ ਤੁਹਾਡੇ ਸਿੱਖਾਂ ਅਨੁਸਾਰ ਤਾਂ ਠੀਕ ਹੈ ਵੀ ਔਰੰਗਜ਼ੇਬ ਬਹੁਤ ਮਾੜਾ ਹੈ, ਬਹੁਤ ਜ਼ਾਲਮੀ ਹੈ, ਪਰ ਇਹ ਸਾਡੋਂ ਪੁੱਛੋ ਸਾਡੇ ਅਸੂਲਾਂ ਅਨੁਸਾਰ ਫਿਰੋ, ਫਿਰ ਵੀ ਔਰੰਗਜ਼ੇਬ ਬਿਲਕੁਲ ਸੁੱਚਾ ਸੁੱਚਾ ਮੁਸਲਮਾਨ ਸੀ, ਪੱਕਾ ਸੀ। ਦੇਖੋ ਯੋਧਿਆਂ ਤੇ ਜ਼ੁਲਮ ਕੀਤਾ, ਕਹਿੰਦੇ ਉਹਨੇ ਭਾਵੇਂ ਕੁਝ ਵੀ ਕੀਤਾ, ਮੁਸਲਮਾਨੀ ਮਤ ਨੂੰ ਤਾਂ ਵਧਾਇਆ ਨਾ, ਕਹਿੰਦੇ ਜਿਵੇਂ ਕਿਵੇਂ ਇਹ ਤਾਂ ਪਾਤਸ਼ਾਹ ਦੀ ਮਰਜ਼ੀ ਹੁੰਦੀ ਹੈ, ਭਾਵੇਂ ਉਹ ਲਾਲਚ ਨਾਲ ਵਧਾਵੇ ਆਪਣੇ ਪੰਥ ਨੂੰ, ਭਾਵੇਂ ਉਹ ਕਿਸੇ ਦਰ ਪੈ ਦੇ ਕੇ ਜਾਂ ਕੋਈ ਕੁੱਟਮਾਰ ਕਰਕੇ ਕਰਾਏ, ਯਾਨੀ ਪੰਥ ਉਹਨੇ ਮੁਸਲਮਾਨਾਂ ਦਾ ਵਧਾਇਆ, ਪ੍ਰਚਾਰ ਉਹਦਾ ਕਰਾਇਆ, ਜਿਹੜੇ ਭਾਵੇਂ ਨਹੀਂ ਆ ਫਕੀਰ ਵੀ ਉਹਦੀ ਸ਼ਰ੍ਹਾ ਵਿੱਚ ਨਹੀਂ ਚੱਲਦੇ ਸੀ, ਬਾਹਰੇ ਚੱਲਦੇ ਸੀ। ਤੁਸੀਂ ਕਹੋਗੇ ਵੀ ਉਹਨੂੰ ਫਕੀਰਾਂ ਨੂੰ ਮੁਕਾਬਲਤਨ ਜ਼ੁਲਮ ਕਰਤਾ, ਕਹਿੰਦੇ ਨਹੀਂ, ਉਹ ਪੱਕਾ ਸੀ ਵੀ ਇਹ ਸ਼ਰ੍ਹਾ ਵੀ ਤੁਹਾਨੂੰ ਚੱਲਣਾ ਹੀ ਪਊਗਾ, ਇੱਥੇ ਨਹੀਂ ਰਹਿ ਸਕਦਾ, ਉਹਨੂੰ ਤਾਂ ਮੈਂ ਮਾਰ ਦਊਂਗਾ, ਖਤਮ ਕਰਤੇ। ਉਹਨੇ ਕਹਿੰਦੇ ਵੀ ਸ਼ਰ੍ਹਾ ਤੋਂ ਬਾਹਰੇ ਚੱਲਦੇ ਸੀ ਸਾਡੇ ਵਿੱਚੋਂ ਹੋ ਕੇ, ਉਸ ਲਈ ਮੁਸਲਮਾਨ ਨਹੀਂ ਸੀ, ਇਹ ਨਹੀਂ ਵੀ ਤੁਹਾਡੇ ਤੇ ਉਹਨੇ ਕੀਤਾ, ਆਪਣਿਆਂ ਤੇ ਵੀ ਫਕੀਰਾਂ ਤੇ, ਜਿਹੜੇ ਸ਼ਰ੍ਹਾ ਤੋਂ ਬਾਹਰ ਚੱਲੇ ਉਹਨੇ ਉਹ ਵੀ ਚਗਾਹ ਕਰਤੇ, ਇਸ ਕਰਕੇ ਪੱਕਾ ਸੀ ਉਹ। ਇਸ ਤਰ੍ਹਾਂ ਯਾਨੀ ਅਕਬਰ ਪਾਤਸ਼ਾਹ ਨੂੰ ਕਹਿੰਦੇ ਨਹੀਂ ਉਹ ਨਹੀਂ ਸੱਚਾ ਸੁੱਚਾ ਮੁਸਲਮਾਨ ਸੀ, ਪਰ ਸਾਡੇ ਸਿੱਖ ਕਹਿੰਦੇ ਵੀ ਅਕਬਰ ਪਾਤਸ਼ਾਹ ਬਹੁਤ ਚੰਗਾ ਸੀ, ਵੀ ਗੁਰੂ ਅਮਰਦਾਸ ਸਾਹਿਬ ਜੀ ਦਰਬਾਰ ਵਿੱਚੋਂ ਨੰਗੇ ਪੈਰੀਂ ਚੱਲ ਕੇ ਆਇਆ ਤੇ ਹੇਠਾਂ ਕੱਪੜੇ ਭਾਂਬੜੇ ਨਹੀਂ ਉਹਨੇ ਵਿਛਣ ਦਿੱਤੇ, ਤੇ ਗੁਰੂ ਮਹਾਰਾਜ ਦਾ ਜਿਹੜਾ ਭੋਗ ਰਾਦਲ ਗਿਆ ਸੀ ਉਹ ਸੀਤ ਪ੍ਰਸ਼ਾਦ ਉਹਨੇ ਛਕਿਆ, ਤੇ ਫਿਰ ਗੁਰੂ ਘਰ ਨੂੰ 84 ਪਿੰਡ ਵੀ ਪਟਾ ਲਿਖ ਕੇ ਦੇ ਗਿਆ। ਇਸ ਕਰਕੇ ਵੀ ਉਹ ਅਕਬਰ ਪਾਤਸ਼ਾਹ ਉਹ ਸਾਰਿਆਂ ਪਾਤਸ਼ਾਹ ਵਿੱਚੋਂ ਗੁਰੂ ਘਰ ਲਈ ਬਹੁਤ ਚੰਗਾ ਸੀ। ਹੋਰ ਤਾਂ ਹੋਰ ਕੀ ਹੈ ਵੀ ਉਹ ਹਿੰਦੂਆਂ ਲਈ ਵੀ ਇੰਨਾ ਮਾੜਾ ਨਹੀਂ ਸੀ, ਇੰਨਾ ਮਾੜਾ ਵਰਤਾਵ ਉਹਨਾਂ ਲਈ ਵੀ ਨਹੀਂ ਕਰਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਦੇ ਉਹ ਕਹਿਣ ਕਰਕੇ ਜੋ ਹਿੰਦੂਆਂ ਉੱਪਰ ਕੋਈ ਜ਼ਬਰਦਸਤੀ ਹੋ ਰਹੀ ਸੀ ਉਹ ਮਹਾਰਾਜ ਨੇ ਕਹਿ ਕੇ ਇਹਨੂੰ ਬੰਦ ਕਰਾ ਦਿੱਤੀ ਸੀ, ਇਹ ਮੰਨ ਗਿਆ ਸੀ। ਇਸ ਤਰ੍ਹਾਂ ਜਾਣੀ ਅਕਬਰ ਪਾਤਸ਼ਾਹ ਦਾ ਪ੍ਰਸੰਗ ਥੋੜ੍ਹਾ ਜਿਹਾ ਅੱਗੇ ਵੀ ਆ ਜਾਣਾ ਹੈ, ਜਦੋਂ ਬੋਲੀ ਸਾਹਿਬ ਦਾ ਪ੍ਰਸੰਗ ਆਏਗਾ। ਜਿਵੇਂ ਚਿਤੌੜ ਦਾ ਗਿਲ ਦਾ ਕਿੱਤਾ ਗੁਰੂ ਅਮਰਦਾਸ ਸਾਹਿਬ ਦੇ ਬਰਰੂ ਬਚਨਾ ਕਰਕੇ ਇਹ ਫਤਿਹ ਹੋਇਆ ਸੀ, ਇਸ ਤਰ੍ਹਾਂ ਇਹਨੇ ਬੇਨਤੀ ਕੀਤੀ ਵੀ ਮੇਰੇ ਵੱਲੋਂ ਸਤਿਗੁਰੂ ਨੂੰ ਕਹਿਣਾ ਵੀ ਤੀਰਥ ਯਾਤਰਾ ਜਾਂ ਬਹਾਣਾ ਕੇ ਮਾਰਾ ਉੱਥੇ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਉਹ ਤੁਸੀਂ ਦੂਰ ਕਰੋ, ਇਹ ਅਨਪੜ੍ਹਤਾ ਹੈ, ਜਿਸ ਕਰਕੇ ਤੁਹਾਡੇ ਧਰਮ ਤੇ ਇਹੋ ਜਿਹੀਆਂ ਤਰਕਾਂ ਕਰ ਰਹੇ ਵੀ ਇਹ ਨਵਾਂ ਹੈ, ਇਹ ਠੀਕ ਨਹੀਂ ਹੈ, ਇਹ ਤਾਂ ਇਹ ਤੁਹਾਡਾ ਧਰਮ ਅਸਲੀ ਅਕਾਲੀ ਧਰਮ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਹੈ ਜੋ ਸਾਰਿਆਂ ਨੂੰ ਪ੍ਰਵਾਨ ਹੈ, ਸਾਰੇ ਮੰਨਦੇ ਹੈ, ਪਰ ਇਹਨਾਂ ਦੇ ਅੰਦਰ ਅਨਪੜ੍ਹਤਾ ਹੈ, ਉਹ ਤੁਸੀਂ ਮਾਰਾ ਗਿਆਨਤਾ ਦੂਰ ਕਰੋ ਜੀ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਫਿਰ ਇਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਤੀਰਥ ਯਾਤਰਾ ਦਾ ਬਹਾਨਾ ਜਿਹਾ ਬਣਾ ਕੇ ਉਹ ਗੁਰਮਤ ਦਾ ਪ੍ਰਚਾਰ ਕਰਨ ਲਈ, ਲੋਕਾਂ ਦਾ ਉਧਾਰ ਕਰਨ ਲਈ ਆਪ ਜੀ ਚੱਲੇ, ਉਹ ਤੀਰਥ ਯਾਤਰਾ ਦਾ ਪ੍ਰਸੰਗ ਸ਼ੁਰੂ ਹੋ ਰਿਹਾ ਹੈ ਜੀ।
ਸ੍ਰੀ ਸਤਿਗੁਰ ਇਸ ਰੀਤ ਨਿਤ।
ਕਵੀ ਸੰਤੋਖ ਸਿੰਘ ਜੀ ਸਰੋਤੇ ਜਨਾਂ ਨੂੰ, ਕਥਾ ਸੁਣਨ ਵਾਲਿਆਂ ਨੂੰ ਕਹਿੰਦੇ ਵੀ ਹੇ ਸਰੋਤਿਓ, ਸ੍ਰੀ ਸਭਾਏ ਮਾਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਸ ਰੀਤੀ ਇਸ ਮਰਯਾਦਾ ਨਾਲ ਹਮੇਸ਼ਾ
ਕਰਤ ਸਿੱਖਣ ਕਲਿਆਣ,
ਜਿਹੜੇ ਗੁਰੂ ਕੇ ਸਿੱਖ ਸੇਵਕ ਉਹਨਾਂ ਦੀ ਕਲਿਆਣ ਕਰਦੇ,
ਨਾਮ ਦਾਨ ਦੇ ਮੁਕਤ ਹਿਤ
ਵਿੱਚ ਆ ਜਾਂਦਾ, ਚਰਨ ਸ਼ਰਨ ਯਾਦ ਆ ਜਾਂਦਾ ਹੈ, ਉਹਨਾਂ ਨੂੰ ਨਾਮ ਦਾ ਦਾਨ ਦੇ ਕੇ ਮੁਕਤ ਕਰਦੇ ਨੇ ਮੁਕਤੀ ਵਾਸਤੇ ਨਾਮ ਦਾ ਦਾਨ ਬਖਸ਼ਦੇ ਹਨ।
ਜਾਹਰ ਜੋਤ ਜਹਾਨ
ਇਸਰਾਂ ਦੀ ਜਿਨ੍ਹਾਂ ਦੀ ਜੋਤ ਜਿਹੜਾ ਪ੍ਰਕਾਸ਼ ਹੈ ਸੰਸਾਰ ਦੇ ਵੀ ਸਾਰੀ ਜਾਹਰ ਹੈ ਪ੍ਰਗਟ ਹੈ।
ਸੋਰਠਾ ਦਰਸ਼ਨ ਪੁਰਬ ਅਬੀਚ
ਸੋਭਾ ਵੀ ਕਈ ਵਾਰੀ ਇਹਨਾਂ ਦੀ ਸੋਭਾ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਭੱਟਾ ਨੇ ਵੀ ਕਿਹਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਬਣ ਆਵੇ। ਇਸ ਤਰ੍ਹਾਂ ਸੋ ਨਾਮ ਸੁਣੇ ਸੁਤ ਭਾਣ ਡਰਿਓ, ਨਾਮ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਉਹ ਸੂਰਜ ਦਾ ਪੁੱਤਰ ਧਰਮਰਾਜ ਉਹ ਵੀ ਡਰ ਗਿਆ ਹੈ। ਜਿਨ੍ਹਾਂ ਦੀ ਸੋਭਾ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ।
ਸੋਰਠਾ ਦਰਸ਼ਨ ਪੁਰਬ ਅਬੀਚ
ਇਸ ਤਰ੍ਹਾਂ ਜਿਹੜਾ ਪੁੰਨ ਰੂਪ ਤੀਰਥ ਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਤਾਂ ਕਹਿੰਦੇ ਪੁੰਨ ਰੂਪ ਤੀਰਥ ਹੈ, ਪਵਿੱਤਰ ਤੀਰਥ ਰੂਪ ਹੈ। ਪੁੰਨ ਰੂਪ ਕਹੋ ਪਵਿੱਤਰ ਕਹੋ, ਗੁਰੂ ਅਮਰਦਾਸ ਸਾਹਿਬ ਜੀ ਪੁੰਨ ਰੂਪ ਤੀਰਥ ਹੈ, ਪਵਿੱਤਰ ਰੂਪ ਤੀਰਥ ਹੈ, ਪਵਿੱਤਰ ਤੀਰਥ ਹੈ। ਤੇ ਜਿਹੜਾ ਤੀਰਥ ਦੇ ਉੱਪਰ ਇਸ਼ਨਾਨ ਕਰੀਏ ਤੇ ਫਿਰ ਬੜਾ ਭਾਰੀ ਫਲ ਮਿਲਦਾ ਹੈ। ਇੱਧਰ ਕਹਿੰਦੇ ਦਰਸ਼ਨ ਅਪੀਚ ਪੁਰਬ, ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਦਰਸ਼ਨ ਹੈ ਨਾ, ਉਹ ਕਹਿੰਦੇ ਅਪੀਚ ਨਾਵੇਂ ਜਿਹੜਾ ਨਛੱਤਰ ਉਹਦੇ ਪੁਰਬ ਦਾ ਫਲ ਹੈ। 27 ਨਛੱਤਰਾਂ ਵਿੱਚ ਇੱਕ ਅਭਿਜਿਤ ਨਾਵੇਂ ਨਛੱਤਰ ਹੈ, ਅਭਿਜਿਤ ਇਹ ਨਾਵਨ ਪੁਰਬ ਅਪੀਚ ਅਭਿਜਿਤ ਵੀ ਕਹਿੰਦੇ ਅਭਿਜਿਤ ਵੀ ਕਹਿ ਦਿੰਦੇ, ਦੋਵਾਂ ਰੂਪਾਂ ਵਿੱਚ ਹੀ ਇਹ ਚੱਲਿਆ ਆਉਂਦਾ ਹੈ। ਕੋਈ ਅਭਿਜਿਤ ਕਹਿ ਦਿੰਦੇ, ਕੋਈ ਅਭਿਜਿਤ ਕਹਿੰਦੇ ਨੇ, ਜੇ ਆਪਾਂ ਅਚਰਜ ਤੇ ਅਚਰਜ ਕਰ ਲੈਂਦੇ ਨਾ ਪਾਠ, ਅਛਲ ਵੀ ਕਰ ਲੈਂਦੇ ਅਛਲ ਵੀ ਕਰ ਲੈਂਦੇ ਹੈ। ਇਸ ਤਰ੍ਹਾਂ ਉਹ ਦੋਵੇਂ ਮਿਲਨੇ, ਕੋਈ ਅਭਿਜਿਤ ਕਹਿੰਦੇ ਕੋਈ ਅਭਿਜਿਤ ਕਹਿੰਦੇ ਨੇ, ਨਾ ਇੱਕ ਨਛੱਤਰ ਦਾ ਹੈ ਤੇ ਉਹਦੇ ਉਚਾਰਨ ਉਹਦਾ ਦੋ ਤਰ੍ਹਾਂ ਦਾ ਹੈ। ਉਹ ਜਦੋਂ ਉਹ ਲਗਨ ਆਉਂਦਾ ਹੈ ਨਾ ਅਭਿਜਿਤ ਦਾ ਨਛੱਤਰ ਦਾ, ਉਦੋਂ ਬੜਾ ਭਾਰੀ ਪੁਰਬ ਲੱਗਦਾ, ਕੁੰਭ ਲੱਗਦਾ ਹੈ। ਇਸ ਕਰਕੇ ਇੱਥੇ ਕਹਿ ਰਹੇ ਹੈ ਵੀ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦਾ ਦਰਸ਼ਨ ਹੈ ਉਹ ਜਿਵੇਂ ਅਭਿਜਨ ਲਗਨ ਦੇ ਵਿੱਚ ਉਹ ਪੁਰਬ ਲੱਗਾ ਹੁੰਦਾ, ਕੁੰਭ ਲੱਗਾ ਹੁੰਦਾ, ਉਹਦੇ ਤੁਲ ਹੈ।
ਮਿਟਹਿ ਜਨਮ ਆਰਮੀਚ
ਇਸ ਤਰ੍ਹਾਂ ਜਮਣਾ ਅਤੇ ਜਿਹੜਾ ਮੌਤ ਹੈ ਇੱਕ ਮਿਟ ਜਾਂਦੇ ਹਨ।
ਮੱਝ ਜੇ ਪ੍ਰੇਮੀ ਭਗਤ,
ਜਿਹੜੇ ਗੁਰੂ ਕੇ ਪ੍ਰੇਮੀ ਹੈ ਭਗਤੀ ਕਰਨ ਵਾਲੇ ਭਗਤ ਹੈ, ਐਸੇ ਗੁਰੂ ਅਮਰਦਾਸ ਸਾਹਿਬ ਨੂੰ ਜੋ ਪਵਿੱਤਰ ਤੀਰ ਸਰੂਪ ਹੈ ਉਹਨਾਂ ਦੇ ਦਰਸ਼ਨ ਦਾਰ ਕਰਨ ਰੂਪ ਜਿਹੜੇ ਕੋਈ ਇਸ਼ਨਾਨ ਕਰਦੇ ਉਹਦਾ ਜੰਮਣਾ ਤੇ ਮਰਨਾ ਮਿਟ ਜਾਂਦੇ ਹਨ।
ਚੌਪਈ ਨਿਰਮਲ ਗਿਆਨ ਜਾਹ ਬਾਰ ਬਾਰੀ,
ਉਧਰ ਤਾਂ ਤੀਰਥਾਂ ਦੇ ਵਿੱਚ ਕਹਿੰਦੇ ਜਲ ਹੁੰਦਾ ਹੈ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਪਵਿੱਤਰ ਤੀਰ ਸਰੂਪ ਹਨ, ਉਹਨਾਂ ਦਾ ਸਰੀਰ ਹੀ ਹਾਂ ਜਿਨ੍ਹਾਂ ਦੇ ਵਿੱਚ ਕਹਿੰਦੇ ਨਿਰਮਲ ਗਿਆਨ ਜਿਹੜਾ ਹੈ, ਮੈਰ ਤੋਂ ਰਹਿਤ ਬਹੁ ਮਮਤਾ ਦੀ ਮੈਰ ਤੋਂ ਰਹਿਤ, ਇੱਕ ਤਾਂ ਹੁੰਦਾ ਨਾ ਹਾਂ ਦੂਜਾ ਮੈਲ ਨਾਲ ਭਰਿਆ, ਇੱਕ ਹੁੰਦਾ ਸ਼ੁੱਧ ਗਿਆਨ ਜਿਹੜਾ ਕੋਈ ਮੋਹ ਮਾਇਆ ਦੀ ਇੱਛਾ ਰੱਖ ਕੇ ਕਥਨ ਗਿਆਨ ਕਥਨ ਕੀਤਾ ਜਾਏ ਮਾਇਆ ਦੇ ਲਾਲਚ ਕਰਕੇ, ਇੰਨੀ ਮੈਂ ਮਾਇਆ ਲਊਂਗਾ ਫਿਰ ਤੁਹਾਨੂੰ ਕੋਈ ਸੁਣਾ ਦੋ। ਹਜੇ ਅੱਜ ਗਾਦਰੀ ਗੱਲਾਂ ਲੱਗ ਗਈ ਹੈ, ਇੱਥੇ ਲੁਧਿਆਣੇ ਆ ਗਿਆ, ਉਹ ਰਹਿੰਦਾ ਵੀ ਉੱਥੇ ਸੀ ਕਿਤੇ, ਰੂਹਾਨੀ ਕੀਰਤਨ ਅੱਜ ਕੱਲ੍ਹ ਬਹੁਤ ਚੱਲਦੇ ਨਾ, ਉੱਥੇ ਗੁਟਕਾ ਛਪ ਰਿਹਾ ਸੀ, ਉਹ ਜਿਹੜਾ ਕੰਪਿਊਟਰ ਇਹ ਕੰਪੋਜ ਕਰ ਰਿਹਾ ਸੀ ਉਹਦੇ ਕੋਲ ਸਾਰੇ ਇਸ਼ਤਿਹਾਰ ਦੇ ਛਪਦੇ ਛਪਦੇ ਜੇ ਸੀ, ਇਸ ਦੇ ਮੇਰੇ ਨਾਲ ਜਿਹੜਾ ਸਿੰਘ ਸੀ ਕਹਿੰਦੇ ਵੀ ਤੂੰ ਈਸ਼ਾ ਪੀ ਜਾਣਾ ਰੋ ਈਸ਼ਾ ਸੀ ਜਾਣਾ ਕੀਰਤਨ ਕਿਤੇ ਸੁਣਿਆ ਵੀ ਇਹ ਕਹਿੰਦਾ ਇੱਕ ਵਾਰੀ ਗਿਆ ਸੀ ਮੈਂ ਤਾਂ ਨੀ ਮੁੜ ਕੇ ਸਾਰਿਆਂ ਨੂੰ ਮੱਥਾ ਟੇਕ ਦਿੱਤਾ ਕਹਿੰਦਾ ਕਹਿੰਦੇ ਤਾਂ ਮਾਇਆ ਦੇ ਪੁੱਤ ਨੇ ਆਪਣੀ ਹੱਡ ਬੀਤੀ ਉਹਨੇ ਸੁਣਾਈ ਕਹਿੰਦਾ ਮੈਂ ਪ੍ਰਬੰਧਕ ਲੈ ਗਏ ਤੇ ਮੈਂ ਦਫ਼ਤਰ ਚ ਬੈਠਾ ਸੀ ਕਹਿੰਦੇ ਇਹਦੇ ਨਾਲ ਗੱਲ ਚੱਲੇ ਵੀ ਤੂੰ ਆ ਜਾ ਕੀਰਤਨ ਕਰਨ ਕਹਿੰਦਾ ਵੀ 2500 ਰੁਪਇਆ ਲਾਊਂਗਾ ਫਿਰ ਅੱਧਾ ਘੰਟਾ ਕੀਰਤਨ ਕਰੂੰ ਤੇ ਉਹ ਪ੍ਰਬੰਧਕ ਕਹਿਣ ਲੱਗੇ ਵੀ ਚਲੋ ਜਿਹਨਾਂ ਨੇ ਬਾਹਰੋਂ ਗੱਡੀ ਗੁੱਡੀ ਤੇ ਆਉਣਾ ਹੈ ਉਹਨਾਂ ਦਾ ਤੇਲ ਖਰਚ ਹੋਣਾ ਦੂਰੋਂ ਆਉਣਾ ਕਿਸੇ ਨੇ ਦੇਹਰਾਦੂਨ ਤੋਂ ਕਿਸੇ ਨੇ ਪਟਨੇ ਤੋਂ ਕਿਸੇ ਨੇ ਅੰਮ੍ਰਿਤਸਰ ਤੋਂ ਇਸ ਕਰਕੇ ਤੂੰ ਤਾਂ ਇੱਥੇ ਬੈਠਾ ਹੈ 3000 ਰੁਪਏ ਦੇ ਦਿਆ ਕਹਿੰਦਾ ਨਾ ਇੱਕ ਨਵਾਂ ਪੈਸਾ ਘੱਟ ਨਹੀਂ ਲੈਣਾ ਇਹ 2500 ਪੂਰਾ ਲੈਣਾ ਫਿਰ ਅੱਧਾ ਘੰਟਾ ਕੀਰਤਨ ਕਰਨਾ ਹੈ ਮੈਂ ਕਹਿੰਦਾ ਕੋਲ ਬੈਠਾ ਸੁਣੀ ਜਾਵਾਂ ਵੀ ਰੋਹਾਨੀ ਕੀਰਤਨ ਹੈ ਵੀ ਰੁਪਈਆਂ ਪਿੱਛੇ ਇਹ ਸੌਦਾ ਚੱਲਦਾ ਵੀ ਅੱਧਾ ਘੰਟਾ ਕਰੂੰ 2500 ਲਾਊਂਗਾ ਮੇਰੇ ਮਨ ਤੇ ਬਹੁਤ ਮਾੜਾ ਅਸਰ ਪੈ ਗਿਆ ਵੀ ਗੁਰਬਾਣੀ ਦਾ ਕੀਰਤਨ ਕਰਨਾ ਸੀ ਸੰਗਤਾਂ ਨੇ ਆਪੇ ਹੀ ਸਭ ਕੁਛ ਵਾਰ ਦੇਣਾ ਸੀ ਸਭ ਕੁਛ ਦੇਣਾ ਸ਼ਬਦ ਭੇਟ ਹੋ ਜਾਣੀ ਸੀ ਕੋਈ ਅੱਖਰਾਂ ਤੇ ਦੇਣਾ ਇਹ ਸੌਦਾ ਕਿਵੇਂ ਹੋ ਰਿਹਾ ਕਹਿੰਦਾ ਚਲੋ ਮੈਂ ਕਿਹਾ ਜੀ ਮੈਂ ਤਾਂ ਜਾਣਾ ਹੈ ਕਹਿੰਦਾ ਨਹੀਂ ਵੀ ਤੈਨੂੰ ਸਰੂਪ ਬਹੁਤ ਦੇਣਾ ਹੈ ਜਦੋਂ ਸੰਗਤ ਇਕੱਠੀ ਹੋ ਗਈ ਨਾ ਫਿਰ ਸਾਰਿਆਂ ਵਿੱਚ ਕਹਿਣਾ ਵੀ ਇਹ ਜਿੰਨਿਆਂ ਇਸ਼ਤਿਹਾਰ ਹੈ ਇਹ ਕੰਪੋਜ਼ ਕਰਕੇ ਇਹ ਦਿੰਦਾ ਵਧੀਆ ਬਣਾ ਕੇ ਆਖਰੀ ਫਿਰ ਉਧਰ ਸੰਗਤਾਂ ਬਾਰ ਬਾਰ ਦੱਸਦੇ ਜਾਣ ਜਿਹੜੇ ਇਹਨਾਂ ਦੇ ਪ੍ਰੇਮੀ ਸੀ ਇਹਨਾਂ ਦੇ ਕੀਰਤਨ ਨੂੰ ਸੁਣ ਕੇ ਰਾਜੀ ਸੀ ਕਹਿੰਦੇ ਜੀ ਉਹ ਕਦੋਂ ਆਉਣਗੇ ਕਹਿੰਦੇ ਵੀ ਗੱਲ ਚੱਲ ਰਹੀ ਫਿਰ ਇਸ ਜਿਹੜੀ ਹੋਰ ਕਹਿੰਦੇ ਜੀ ਜਿਵੇਂ ਚੜ੍ਹਦੀ ਚੜਾਓ ਉਹਨਾਂ ਨੂੰ ਮਗਾਓ ਆਖਰੀ ਸੰਗਤ ਕਹੇ ਇਹੋ ਜਿਹੇ ਲੋਕਾਂ ਦਾ ਫਿਰ ਸਾਰਾ ਕਿਹਾ ਪਣਾ ਵੀ ਹੁੰਦਾ ਵੀ ਤੁਸੀਂ ਜਾਓ ਜੀ ਉਹਨਾਂ ਨੂੰ ਪ੍ਰੇਰੋ ਜੀ ਪ੍ਰਬੰਧਕਾਂ ਨੂੰ ਉਹ ਵਾਰ ਵਾਰ ਜਿਹੜੇ ਉਹਨਾਂ ਦੇ ਸੀ ਆਉਣ ਜੀ ਕਹਿੰਦੇ ਜੀ ਮੰਗਾਓ ਜੀ ਇਹ ਕਹਿੰਦੇ ਬਾਬਾ 2500 ਲਈ ਆ ਜਾ ਕਹਿੰਦਾ ਨਹੀਂ ਹੁਣ ਨੀ ਭਰੋਸਾ ਰਿਹਾ ਤੁਹਾਡੇ ਤੇ ਕਹਿੰਦਾ ਬੰਦਾ 2500 ਦੇ ਕੇ ਮੇਰੇ ਕੋਠੀ ਚ ਭੇਜੋ ਫਿਰ ਆਉ ਕੀਰਤਨ ਕਰ ਇਹ ਵੀ ਹੈ ਕਿਤਾ ਨਾ ਪ੍ਰੇਮੀ ਭਗਤ ਵੀਰ ਸਿੰਘ ਕਰਨ ਵਾਲੇ ਆ ਹੈ ਨਿਰਮਲ ਗਿਆਨ ਤਾਂ ਨੀ ਹੁਣ ਇੱਥੇ ਫਿਰ ਕਹਿੰਦੇ ਆ ਕੇ ਕੀਰਤਨ ਕਰੇ ਮੈਂ ਵੀ ਵਿੱਚ ਬਹਿ ਗਿਆ ਕਹਿੰਦੇ ਫਿਰ ਕਹੇ ਬਾਬਾ ਮਾਇਆ ਸਾਥ ਨਾ ਹੋਏ ਇਹਨ ਮਾਇਆ ਜੰਮੂ ਫਿਰ ਲਾ ਪੂਜਾ ਕੋਈ ਸਾਖੀਆਂ ਸੁਣਾਵੇ ਇਹ ਕੋਈ ਬਾਬਾ ਕਾਲੂ ਦੀਆਂ ਵੀ ਮਾਇਆ ਕਹਿੰਦੇ ਵੀ ਇਹ ਸਾਥ ਨੀ ਹੁੰਦੀ ਮੈਂ ਕਹਿੰਦਾ ਮੂੰਹ ਤਾਂ ਹੱਸਣਾ ਮੇਰੇ ਤਾਂ ਕੰਨ ਵੀ ਹੱਸਣਾ ਕਹਿੰਦੇ ਉਹ ਪਿਓ ਆ ਹੁਣ ਤਾਂ ਤੂੰ 2500 ਪਿੱਛੇ ਕਹਿੰਦਾ ਘਰੇ ਕੋਠੀ ਚ ਪਹੁੰਚਾਓ ਕਹਿੰਦੇ ਬਾਬਾ ਮਾਇਆ ਸਾਥ ਲਾ ਇਹ ਕੋਈ ਨਿਰਮਲ ਗਿਆ ਨਾ ਕਹਿਣਾ ਕੁਛ ਤੇ ਕਰਨਾ ਕੁਛ ਮਾਇਆ ਪਿੱਛੇ ਤੈਨੂੰ ਲੜੀ ਗਿਆ ਇੱਥੇ ਤੇ ਹੁਣ ਇੱਥੇ ਉਪਦੇਸ਼ ਦਿੰਦਾ ਸਾਨੂੰ ਬਾਬਾ ਮਾਇਆ ਸਾਥ ਨਾ ਹੋਏ ਇਸ ਕਰਕੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਿੱਚ ਇਹ ਨਹੀਂ ਵੀ ਇਹੋ ਜਿਹਾ ਗਿਆਨ ਸੀ ਉਹ ਨਿਰਮਲ ਗਿਆਨ ਸੀ ਪਰਉਪਕਾਰ ਵਾਲਾ ਜਨਮ ਮਰਨ ਵੇਟਣ ਵਾਲਾ 84 ਦੇ ਚੱਕਰ ਕਿਰਨ ਹੋਇਆ ਇਸ ਦਾ ਨਿਰਮਲ ਗਿਆਨ ਰੂਪ ਹੀ ਸਤਿਗੁਰੂ ਦੇ ਤੀਰਥ ਵਿੱਚ ਪਾਣੀ ਹੈ ਜਲ ਹੈ ਪਵਿੱਤਰ
ਜੋਗ ਬਿਰਾਗ ਕੂਲ ਸੁਖਕਾਰੀ
ਜਿਵੇਂ ਜਿਹੜਾ ਕੋਈ ਸਰੋਵਰ ਹੁੰਦਾ ਹੈ ਨਦੀ ਦਾ ਕਿਨਾਰਾ ਹੁੰਦਾ ਹੈ ਕਹਿੰਦੇ ਇੱਧਰ ਜਿਹੜਾ ਮੰਦਾ ਬਿਰਤੀ ਮੰਦੀ ਬਿਰਤੀ ਦਾ ਪਰਮੇਸ਼ਰ ਵਿੱਚ ਭਗਤੀ ਵਿੱਚ ਜੁੜੇ ਰਹਿਣਾ ਨਾਮ ਵਿੱਚ ਜੁੜੇ ਜਾਣਾ ਇਹੀ ਇੱਕ ਯੋਗ ਕਿਨਾਰਾ ਹੈ ਜਿਹੜਾ ਧਰਤੀ ਪਰ ਬੈਰਾਗ ਹੈ ਇਹ ਦੂਸਰਾ ਕਿਨਾਰਾ ਹੈ ਸੁਖ ਦੇਣ ਵਾਲਾ ਯਾਨੀ ਆਹ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਪਦਾਰਥ ਹੈ ਉਹ ਕਾਂ ਦੀ ਬਿਸ਼ਟਾ ਵਾਂਗ ਜਾਂ ਆਪਣੇ ਮੂੰਹ ਤੋਂ ਕੱਢੀ ਹੋਈ ਖੁਸ਼ਹਾਲੀ ਵਾਂਗ ਪ੍ਰਤੀਤ ਹੋਣੇ ਗੰਦਗੀ ਵਾਂਗ ਦਿਸਣੇ इन धरती बरतम बैराग के है। इस तरह कहने जिहड़ा अठे पैर नाम विच बिरती दा जवेरना ए योग जिहड़ा एक कूल है। दूसरा जिहड़ा धरती बर बैराग पदार्था वलों प्रामता मैं तो परमेश्वर प्रण रहना मैनु ये नहीं चाहिए। इस करके के सुख योग ते बैराग सुख बख्शन वाले घना गए हैं तीर्थ रूप सतगुरु दे।
सिख संगत जल जंत अनेका
जिनिया गुरु नानक दिया सिख संतां हन ए जिवें जल जंतु हुंदे किसी नदी विच सरोवर विच अनेकाए जल जंतु वाग हन।
साम दम सत संतोख बबेका
साम जेड़ा मन नु रोक के मन ते कंट्रोल करना है। दम जेड़े इंद्रिया नु वस करके इंद्रिया नु कंट्रोल विच रखना है। नेत्रा नु माड़े पासे नहीं जान देना, माड़ा ना देखना, कन्ना नाल माड़ा सुनना ना, जवान तो झूठ मूठ ना बोलना, यथार्थ भक्ति होना, इसे तरह सत प्रतगी सच बोलना, संतोख जथा लाभा तथा संतुष्टा प्रसन्न रहना अपनी किस्मत ते। इसे तरह जिहड़ा वेका ब्रह्म विचार है, जीव ईश दी एकता दा विचार है।
सुच संजम इशनान रूप ध्याना
जिहड़ी अंदरली बाहरली पवित्रता है, ते संजम जिहड़ा कोई पत परहेज रखना है। एक तां जहां तहां को खाए प्रसाद, हुण असीं संजमी नहीं कर सकते हां। चक्की तरह जाने जिम्मे अजकल करी जाते ना, पैलसा पुरसा च घर होटलों च सब कुछ खाई जाते, पाइया कृपाना। ये तो महाराज ने कहा जहां तहां का खाए प्रसाद, सो सिख नहीं याद करे भी नहीं सिख हैगा। ऊ भुमक ही जाए असि बहुत वे सिख हर जी, उदा जी मर्यादा वो रखूगा। वह गुरु कलगी धरती की निजा सिख है, सिंह है, नहीं रखता नहीं। हाँ प्रवान उथे जो कोई हिसाब किताब हो तो लगूगा भी हां असं जे खाने वाले ना झूठ मूठ। गुरु करगी धरजी ने कहा भी झूठ दो ते झूठ तो सिंह बजे ओदे असी रखवाले हैं। कल जे कोई झूठ ते झूठ प्रदान है उन्होंने बचे ने भी ये दोहा तो बजे असी ओदे बाली बारस हो जाएंगे। अजकल का जरा ये है झूठ ते झूठ दोवे प्रधान है। सिखा भी तो खास ही हो रहा विचार कहते इस तरह जरा कोई पथ परहेज है वो जित फद है तन पीड़ी है मन में चले बकार इधर जरा कोई रोक के रखना है। जरा पथ परहेज है खान का ते होर इशनान अमृत वेले का। इशनान तो बाद जरा कोई गुरबाणी विच जो गुरु महाराज का जरा स्वरूप का ध्यान है, निर्गुण का शब्द का ध्यान है,
एहो सब खेरे कमल बिद नाना।
ये सारे कहंदे गुरु रूपी तीर्थ दे विच तरह तरह के कमल फुल खिड़े हुए हैं।
कलमल कल के काल मलीना
कलयुग दे समय दे जेड़े पापा नाल भरे हुए जी बड़े मलीन हन मैले हैं।
दर्शन मज्जन ते कर ही
गुरु अमरदास साहब दे दर्शन कर रू मजन इशनान कर लेंदे उन्होंने एक पापा दी मैल तो हीना नास रहत कर देंदे।
शीतल ता मुक्ति जिस माही
जिस गुरु अमरदास साहब तीर्थ देश मुक्ति रूपी शीतल ताई है, ठंड ताई है, शांति रूपी मुक्ति है।
बड़े भाग प्राप्त हुए ताही
बहुत बड़े भाग हुंदे उनु गुरु रूपी तीर्थ दी प्राप्ति हुंदी। गुरु रूपी तीर्थ दे कुछ दर्शन करण इशनान करदा है।
अस सतगुर तीर्थ अत पावन।
ऐसे जेरे सतगुरु अमरदास साहिब जी आप ही बड़े पवित्र तीर्थ रूप हन।
इच्छत पे छित तीर्थ जावन।
जेरे धरती ते तीर्थ है उन्हां ते जान ली इच्छा करन लगे भी जाइए तीर्थ यात्रा।
गंगा आदिक तीर्थ जे
क्यों गए तकान दस दे। गंगा तो लेके होर जिन्निया तीर्थ प्रयागराज आदिक गोमती आदिक
मज्जह कली काल नर ते।
जिन्हें कलयुग दे विच पुरुष हन इन्हां विच कहिंदे इशनान करदे तीर्थां च।
अनगन पाप तजै तिन माही।
तीर्थां विच इशनान करके अनगिनती जिहड़े पाप कहिंदे छड्डे आउंदे।
तिनको भार सहारत नाही।
उन्हां नूं पापां दा जिहड़ा बोझ है जिहड़े तीर्थ है फिर सहार नहीं सकदे हन व्याकुल हो जांदे।
या ते श्री सतगुरु आधारा
ਰਾਧਾ ਜਿਸ ਕਰਕੇ ਨਾ ਸਾਰੇ ਤੀਰਥਾਂ ਨੇ ਗੁਰੂ ਅਮਰਦਾਸ ਸਾਹਿਬ ਨੂੰ ਚੇਤੇ ਕੀਤਾ ਹੈ।
ਆਨ ਚਰਨ ਪਾਵੋ ਹੱਤ ਬਾਦਾ।
ਕੇ ਸਾਡੇ ਚਰਨ ਪਾਓ ਤੇ ਸਾਡੀ ਪੀੜਾ ਏ ਨਾਸ਼ ਕਰੋ ਜੀ।
ਪਾਪਨ ਤੇ ਪੀੜਤ ਹਮ ਹੋਏ।
ਅਰੇ ਮਹਾਰਾਜ ਜਿਹੜੇ ਲੋਕਾਂ ਨੇ ਪਾਪ ਕੀਤੇ ਨਾ ਲਾ ਕੇ ਸਾਡੇ ਵੀ ਛੱਡਦੇ ਉਹਨਾਂ ਲੋਕਾਂ ਦੇ ਪਾਪਾਂ ਕਰਕੇ ਬਹੁਤ ਪੀੜਤ ਹੋ ਗਏ ਦੁਖੀ ਹੋ ਗਏ।
ਕਰ ਕਰ ਦੋਸ਼ ਹਮਹੋ ਮੋਹ ਧੋਏ।
ਜਿਹੜੇ ਜੀਵ ਹੈ ਦੋਸ਼ ਕਰਕੇ ਪਾਪ ਗੁਨਾਹ ਕਰਕੇ ਸਾਡੇ ਵਿਚ ਧੋ ਜਾਂਦੇ ਸਾਡੇ ਵਿਚ ਲਾ ਜਾਂਦੇ ਛੱਡ ਜਾਂਦੇ ਹਨ।
ਹੇ ਸਤਿਗੁਰ ਤੁਮਰੇ ਪਗ ਪਾਵਨ।
ਹੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੁਹਾਡੇ ਜਿਹੜੇ ਚਰਨ ਹੈ ਬਹੁਤ ਪਵਿੱਤਰ ਹੈ।
ਜਬ ਹਮ ਵਿਖੈ ਕਰਹੋਗੇ ਪਾਵਨ।
ਤੁਸੀਂ ਆ ਕੇ ਸਾਡੇ ਵਿਚ ਪਵਿੱਤਰ ਚਰਨ ਪਾਵੋਗੇ।
ਤਤ ਛਿਨ ਹਮ ਸਭ ਹੋਏ ਸੁਖਾਰੇ।
ਆਹ ਸਵੇਰੇ ਬੜੀ ਛੇਤੀ ਅਸੀਂ ਸੁਖਾਂ ਵਾਲੇ ਸੁਖ ਸਹਿਤ ਹੋ ਜਾ ਸੁਖਾਲੇ ਸੌਖੇ ਹੋ ਜਾਵਾਂਗੇ।
ਆਵਹ ਤੂਰਨ ਕਰਨਾ ਤਾਰੇ।
ਕਰਕੇ ਮਾਰੇ ਸਾਡੇ ਤੀਰਥਾਂ ਤੇ ਕਿਰਪਾ ਧਰ ਕੇ ਛੇਤੀ ਆ ਜਾਓ।
ਸਭ ਤੀਰਥ ਕੋ ਲੱਖ ਪ੍ਰਭਾਤ।
ਜਿੰਨੇ ਕਹਿੰਦੇ ਤੀਰਥ ਹੈ ਸਾਰਿਆਂ ਦਾ ਰਹਿ ਜਾਣ ਕੇ ਤਾਤ ਪਰ ਜਾਣ ਕੇ ਮਤਬਲ ਸਮਝ ਕੇ
ਭਏ ਤਿਆਰ ਸੰਗਤ ਸੰਗ ਲਾਏ।
ਮਹਾਰਾਜ ਸੰਗਤਾਂ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹੋ ਗਏ।
ਜਹ ਜਹ ਸਿੱਖਣ ਜਿਸ ਜਿਸ ਗ੍ਰਾਮ।
ਜਿੱਥੇ ਜਿੱਥੇ ਸਿੱਖਾਂ ਦੇ ਜਿਸ ਜਿਸ ਥਾਂ ਤੇ ਵੀ ਪਿੰਡ ਵਿਚ ਵੀ ਗ੍ਰਾਮ ਵਿਚ ਘਰ ਸਨ।
ਯਾਤਰਾ ਸੁਣੀ ਗੁਰੂ ਸੁਖ ਧਾਮ।
ਗੁਰੂ ਜੋ ਸੁਖਾਂ ਦੇ ਘਰ ਹੈ ਉਹ ਯਾਤਰਾ ਨੂੰ ਜਾ ਰਹੇ ਹੋ ਸੁਣਿਆ ਸਭ ਨੇ।
ਤਹ ਤਹ ਤੇ ਹੋਏ ਤਿਆਰ ਚੱਲੇ ਹੈ।
ਉਸੇ ਉਸੇ ਪਿੰਡਾਂ ਸ਼ਹਿਰਾਂ ਤੋਂ ਤਿਆਰ ਹੋ ਕੇ ਚੱਲ ਪਏ।
ਆਨ ਸਤਿਗੁਰੂ ਸੰਗ ਮਿਲੇ ਹੈ।
ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਮਿਲ ਜੁਲ ਗਏ।
ਗੁਰ ਗ੍ਰਹਿ ਕੇ ਸੰਬੰਧੀ ਜੇਤੇ।
ਗੁਰੂ ਅਮਰਦਾਸ ਸਾਹਿਬ ਜੀ ਕਰਦੇ ਜਿੰਨੇ ਸਾਖ ਸੰਬੰਧੀ
ਭਏ ਤਿਆਰ ਚੱਲਨੇ ਕਹਤੇ ਤੇ।
ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਹੀ ਤੀਰਥ ਯਾਤਰਾ ਕਰਨ ਲਈ ਤਿਆਰ ਹੋ ਗਏ।
ਸਤ ਸੰਗਤ ਸਿਮਰਨ ਹਰ ਨਾਮੂ।
ਖਿਆਲ ਕਰਦੇ ਵੀ ਇੱਕ ਤਾਂ ਸਤਸੰਗਤ ਹੋਊਗਾ ਫਿਰ ਨਾਲ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਹੋਊਗਾ।
ਹੋਤ ਕੀਰਤਨ ਧੁਨ ਅਬਰਾਮੂ।
ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਨਾਲ ਜਿਹੜੀ ਕੀਰਤਨ ਦੀ ਧੁਨੀ ਹੈ ਬੜੀ ਸੁੰਦਰ ਹੋਵੇਗੀ।
ਗੋਇੰਦਵਾਲ ਤਿਆਰ ਕਰ ਤਿਆਗ ਕਰ ਚੱਲੇ।
ਨਾ ਹੋਊਗਾ ਜਿਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਗੋਇੰਦਵਾਲ ਨੂੰ ਛੱਡ ਕੇ ਸਾਰੇ ਚੱਲ ਪਏ।
ਸਨੇ ਸਨੇ ਮਗ ਮਹਿ ਬਹੁ ਮਿਲੇ।
ਹੌਲੀ ਹੌਲੀ ਚਲਦੇ ਆ ਰਸਤੇ ਵਿਚ ਬਹੁਤ ਗੁਰਸਿੱਖ ਮਿਲ ਪਏ ਹੈ।
ਇੱਕ ਤੋ ਨਿਤ ਗੁਰ ਦਰਸ਼ਨ ਕਰੈ,
ਇੱਕ ਤਾਂ ਹਮੇਸ਼ਾ ਗੁਰੂ ਅਰਦਾਸ ਸਾਹਿਬ ਦੇ ਹਰੋਜ ਦਰਸ਼ਨ ਕਰਾਂਗੇ।
ਕੀਰਤਨ ਸੁਣੈ ਅਗਨ ਪਰ ਹਰੈ,
ਦੂਸਰਾ ਦੀਵਾਨ ਲੱਗੂਗਾ ਗੁਰਬਾਣੀ ਦਾ, ਕੀਰਤਨ ਸੁਣਾਂਗੇ ਪਾਪਾ ਨੂੰ ਨਾਸ ਕਰਾਂਗੇ।
ਬਹਰ ਜੇ ਜਵਾ ਤੁਰਕਨ ਕੇਰਾ,
ਤੀਸਰਾ ਲਾਭ ਇਹ ਵੀ ਹੋਵੇ ਜਿਹੜਾ ਮੁਸਲਮਾਨਾਂ ਤੇ ਤੀਰਥਾਂ ਤੇ ਉਹ ਟੈਕਸ ਲਾਇਆ ਹੋਇਆ ਹੈ।
ਉਲੰਘ ਤਿਸ ਕੋ ਇਹ ਸੁਖ ਹੇਰਾ,
ਇਹ ਸੁਖ ਵੇਖਿਆ ਸਨ ਉਹ ਅਸੀਂ ਲੰਘ ਜਾਂਗੇ, ਸਾਨੂੰ ਟੈਕਸ ਨਹੀਂ ਦੇਣਾ ਪਵੇਗਾ।
ਜਾਂ ਤੇ ਮਿਲਹੈ ਸੰਗ ਵੱਡ ਭਾਗੇ,
ਇਸ ਕਰਕੇ ਵੱਡੇ ਭਾਗਾਂ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਲ ਆ ਕੇ ਮਿਲ ਰਹੇ।
ਚੱਲੇ ਜਾਤ ਰਸ ਪ੍ਰੇਮ ਸੋ ਪਾਗੇ,
ਪ੍ਰੇਮ ਰਸ ਵਿਚ ਰੰਗੇ ਹੋਏ ਚਲੇ ਜਾ ਰਹੇ।
ਉਲੰਘ ਵਿਪਾਸਾ ਸੰਤਾ ਸਾਰੇ,
ਜਿਹੜੀ ਵਿਆਸਾ ਨਦੀ ਹੈ ਸਤਰਾਂ ਕਰਕੇ ਨੂੰ ਲੰਘ ਕੇ,
ਦੇਸ਼ ਦੁਆਬੇ ਬੀਚ ਪਧਾਰੇ,
ਦੁਆਬਾ ਦੇਸ਼ ਹੈ ਇਧਰ ਚਲੇ ਗਏ ਨੇ।
ਸਨੇ ਸਨੇ ਕਰ ਤਿਆਗਿਓ ਸਾਰੇ,
ਹੌਲੀ ਹੌਲੀ ਚਲਦਿਆਂ ਜਿਹੜਾ ਇਹ ਦੁਆਬਾ ਇਲਾਕਾ ਹੈ ਦੇਸ਼ ਹੈ ਛੱਡ ਦਿੱਤਾ ਲੰਘ ਗਏ।
ਸਤਰ ਦਰਬ ਕੋ ਪੁਨ ਆਏ ਨਿਹਾਰੋ,
ਜਿਹੜਾ ਸਤਲੁਜ ਦਰਿਆ ਹੈ ਸਦਰ ਹੈ ਉਹਨੂੰ ਆ ਦੇਖਿਆ।
ਬਹੁ ਗੰਭੀਰ ਨੀਰ ਜਿਸ ਮਾਹੀ,
ਸਤਲੁਜ ਦੇ ਵਿਚ ਬੜਾ ਭਾਰੀ ਡੂੰਘਾ ਜਲ ਚੱਲ ਰਿਹਾ ਹੈ।
ਸਭ ਸੰਗਤ ਮੱਜਨ ਕਰ ਤਾਹੀ,
ਬੇਅੰਤ ਸਿੱਖ ਸੰਗਤਾਂ ਹਨ ਸਭ ਨੇ ਇਸ਼ਨਾਨ ਕਰ ਲਿਆ ਜਲ ਦੇਖ ਕੇ।
ਚੜ ਚੜ ਕਰ ਤਰੀ ਭਏ ਪੁਨ ਕਾਰ ਪਾਰੀ,
ਬੇੜੀਆਂ ਤੇ ਚੜ ਕੇ ਅੱਗੇ ਪਾਰ ਹੋ ਗਏ।
ਗਮਨੇ ਸਤਗੁਰ ਬਹੁਰ ਅਗਾਰੀ,
ਸਤਗੁਰੂ ਸਾਹਿਬ ਜੀ ਅੱਗੇ ਨੂੰ ਚੱਲ ਪਏ।
ਕਬ ਬੜਵਾ ਪਰ ਕਰ ਹੈ ਪਿਆਨ,
ਕਦੇ ਕਦੇ ਗੁਰੂ ਅਮਰਦਾਸ ਸਾਹਿਬ ਜੀ ਘੋੜੀ ਉੱਪਰ ਸਵਾਰ ਹੋ ਕੇ ਚੱਲਣਾ ਕਰਦੇ।
ਕਬ ਗੁਰ ਗਮਨ ਹੈ ਚੜ ਚੰਪਾਨ,
ਜਦੋਂ ਆਪਣੀ ਮਨ ਦੀ ਮੌਜ ਹੁੰਦੀ ਹੈ ਤੇ ਪਾਲਕੀ ਉੱਪਰ ਚੜ ਕੇ ਚੱਲਦੇ ਹਨ।
ਸਮਸ ਸਵੇਤ ਬਹੁ ਬਿਰਧ ਸਰੀਰ,
ਕਹਿੰਦੇ ਚਿੱਟਾ ਦਾੜਾ ਹੈ ਤੇ ਬਿਰਧ ਸਰੀਰ ਹੈ।
ਅਤਿ ਸਹਿ ਸੇਤ ਧਰੇ ਬਚ ਚੀਰ ਬਰ ਜੀਰ,
ਆਪਣੇ ਸਰੀਰ ਤੇ ਵੀ ਬਹੁਤ ਹੀ ਚਿੱਟੇ ਵਸਤਰ ਧਾਰਨ ਕੀਤੇ ਹੋਏ।
ਸੁਜਾਸ ਸਵੇਤ ਬਿਸਤਰ ਹੈ ਵਿਸਾਲਾ,
ਇਸ ਤਰ੍ਹਾਂ ਦਾ ਸੇਸ਼ ਜਿਹੜਾ ਉਜਲ ਜਸ ਹੈ ਉਹ ਸਤਿਗੁਰੂ ਦਾ ਫੈਲਦਾ ਹੈ ਹਰ ਪਾਸੇ।
ਤਥਾ ਸਵੇਤ ਮਨ ਹੈ ਜਿਸ ਕਾਲਾ,
ਕਹਿੰਦੇ ਜਿਹੜਾ ਚਿੱਟਾ ਮਨ ਜਿਹੜਾ ਸਭ ਸਮਿਆਂ ਵਿਚ ਹੀ ਅਸ਼ੁੱਧੀ ਮਨ ਹੈ।
ਹੱਥ ਲਸ਼ਟਕਾ ਬਾਰ ਕੱਦ ਛੋਟਾ,
ਆਪ ਜੀ ਦੇ ਹੱਥ ਵਿਚ ਸੋਟੀ ਪਕੜੀ ਹੋਈ ਹੈ, ਆਪ ਜੀ ਦਾ ਜਿਹੜਾ ਕੱਦ ਕਾਠ ਹੈ ਬਿਲਕੁਲ ਛੋਟਾ ਜਾ ਮਦਰਾ ਜਾ ਹੀ ਹੈ।
ਮਨੋ ਭਾਏ ਬਾਵਨ ਕੇ ਜੋਟਾ,
ਮਨੋ ਜਿਵੇਂ ਬਾਵਨ ਹੋਇਆ ਹੈ, ਕਹਿੰਦੇ ਉਹਦੇ ਰੋਤਾਂ ਤੁਲੀ ਹੋ ਗਏ ਹਨ।
ਧਾਰਤ ਸ਼ਕਤ ਮਹਿਦ ਮਹੀਆਨ,
ਬਾਵਨ ਨਾਲ ਆਪ ਜਿਹੜੀਆਂ ਸ਼ਕਤੀਆਂ ਉਹ ਤਾਂ ਮਹਾਨ ਤੋਂ ਮਹਾਨ ਧਾਰਨ ਕਰ ਰਹੇ।
ਗਮਨ ਮੰਦ ਮੰਦ ਸਭ ਥਾਨ,
ਇਸ ਕਰਕੇ ਹੌਲੀ ਹੌਲੀ ਆਪ ਜੀ ਸਭ ਥਾਵਾਂ ਵਿਚ ਜਾ ਰਹੇ।
ਪਹੁੰਚੇ ਆਨ ਪਹੋਏ ਥਾਨ,
ਸੇਵਾ ਵਾਲੇ ਦੇ ਨੇੜੇ ਪਹੋਆ ਸਥਾਨ ਇੱਥੇ ਪਹੁੰਚੇ।
ਜਹਾਂ ਸੁਰਸਤੀ ਪੁੰਨ ਮਹਾਨ,
ਕਹਿੰਦੇ ਸੁਰਸਤੀ ਨਦੀ ਬੜੀ ਪਵਿੱਤਰ ਚੱਲ ਰਹੀ ਹੈ।
ਨਾਨਾ ਘਾਟ ਰਿਖਨ ਤਪ ਤਪੇ,
ਜਿੱਥੇ ਜਿੱਥੇ ਰਿਖੀਆਂ ਨੇ ਕੋਈ ਤਪ ਕੀਤੇ ਉੱਥੇ ਤਰ੍ਹਾਂ ਤਰ੍ਹਾਂ ਦੇ ਘਾਟ ਬਣੇ ਹੈ ਸੁਰਸਤੀ ਨਦੀ ਦੇ ਕਿਨਾਰੇ।
ਬਰਖ ਹਜ਼ਾਰ ਹੋ ਜਾਪਨ ਜਪੇ,
ਜਿਨ੍ਹਾਂ ਰਿਖੀਆਂ ਨੇ ਕਹਿੰਦੇ ਹਜ਼ਾਰਾਂ ਵਰ੍ਹਿਆਂ ਉੱਥੇ ਬੈਠ ਕੇ ਜਾਪ ਜਪਿਆ ਹੈ।
ਬ੍ਰਹਮ ਲੋਕ ਕੋ ਪ੍ਰਾਪਤ ਹੋਏ,
ਜਿਹੜੇ ਰਿਖੀ ਹੈ ਜਾਪ ਜਪ ਕੇ ਬ੍ਰਹਮਾ ਦੇ ਲੋਕ ਨੂੰ ਬ੍ਰਹਮ ਲੋਕ ਨੂੰ ਜਾ ਪ੍ਰਾਪਤ ਹੋਏ।
ਜਨਮ ਮਰਨ ਕੇ ਸੰਕਟ ਖੋਏ,
ਜਨਮ ਮਰਨ ਦੇ ਜਿਹੜੇ ਦੁੱਖ ਉਹਨਾਂ ਨੇ ਗੁਆ ਲਏ।
ਤ ਬਹਾ ਸਤਿਗੁਰੂ ਕੀ ਨਸ ਡੇਰਾ
ਇੱਥੇ ਪਹੋਏ ਤੇ ਆ ਕੇ ਸਰਸਤੀ ਨਦੀ ਦੇ ਕਿਨਾਰੇ ਸਤਿਗੁਰੂ ਨੇ ਡੇਰਾ ਕਰ ਲਿਆ।
ਸੰਗ ਸੰਗਤਾਂ ਮੇਲ ਕਨੇਰਾ
ਸਿੱਖ ਸੰਗਤਾਂ ਦਾ ਜੋੜ ਮੇਲ ਬੜਾ ਭਾਰੀ ਨਾਲ ਹੈ।
ਬਹੁ ਘਾਟਨ ਪਿਖ ਸਾਰ ਸੁਤੀ ਕੇ
ਇਸ ਤਰ੍ਹਾਂ ਜਿਹੜੇ ਸਰਸਤੀ ਨਦੀ ਇਹਦੇ ਥਾਂ ਥਾਂ ਤੇ ਘਾਟ ਜੇ ਬਣੇ ਲੰਘਣ ਵਾਲੇ ਥਾਂ ਜੇ ਬਣੇ।
ਸਿੱਖ ਕਰ ਜੋਰ ਪ੍ਰਸ਼ਨ ਕੀਏ ਨੀਕੇ
ਸਿੱਖਾਂ ਨੇ ਕਹਿੰਦੇ ਹੱਥ ਜੋੜ ਕੇ ਚੰਗੀ ਤਰ੍ਹਾਂ ਪ੍ਰਸ਼ਨ ਸਤਿਗੁਰੂ ਅੱਗੇ ਕੀਤਾ।
ਸਲਤਾ ਸਾਰ ਸੁਤੀ ਇੱਕ ਪਾਵਨ
ਜਿਹੜੀ ਸਰਸਤੀ ਨਦੀ ਤਾਂ ਇੱਕੋ ਹੀ ਪਵਿੱਤਰ ਚੱਲ ਰਹੀ ਹੈ।
ਕਹਿ ਮਹਾਤਮ ਇਸ ਬਹੁਤ ਥਾਵਨ
ਜਿਹੜੇ ਘਾਟ ਜੇ ਬਣੇ ਬਹੁਤੇ ਥਾਵਾਂ ਦਾ ਮਹਾਤਮ ਕਹਿੰਦੇ ਵੀ ਇਹ ਘਾਟ ਤੇ ਆ ਫਲ ਨਹਾਉਣ ਦਾ ਆ ਘਾਟ ਤੇ ਨਹੀਏ ਤੇ ਇੱਥੇ ਆ ਫਿਰ ਮਿਲਦਾ ਨਦੀ ਇੱਕੋ ਹੈ ਘਾਟ ਬੜੇ ਬਣੇ ਨਹਾਉਣ ਵਾਲੇ ਥਾਂ ਬੇਅੰਤ ਹੈ।
ਕੋ ਕਾਰਨ ਇਹੋ ਗੁਰੂ ਬਖਾਨਾ
ਇਹ ਗੁਰੂ ਅਮਰਦਾਸ ਸਾਹਿਬ ਜੀ ਇਹ ਕੀ ਕਾਰਨ ਵੀ ਇੰਨੇ ਘਾਟ ਕਿਉਂ ਬਣੇ ਇੰਨੇ ਨਹਾਉਣ ਵਾਲੇ ਸਥਾਨ ਇੱਥੇ ਕਿਉਂ ਹੈ।
ਭੂਤ ਭਵਿੱਖ ਗਤੀ ਤੁਮ ਜਾਣੋ
ਪਿਛਲੇ ਸਮੇਂ ਦੀ ਵੀ ਆਉਣ ਵਾਲੇ ਸਮੇਂ ਦੀ ਗਤੀ ਹਾਲਤ ਨੂੰ ਜਾਣਦੇ ਹੋ।
ਸਭ ਸੰਗਤ ਕੈ ਇਹੋ ਸੰਦੇਹੂ
ਮਾਰਾ ਥਾਂ ਥਾਂ ਘਾਟ ਜੇ ਨਹਾਉਣ ਵਾਲੇ ਬਣੇ ਦੇਖ ਕੇ ਸਿੱਖ ਸੰਗਤਾਂ ਨੂੰ ਬੜਾ ਸੰਸਾ ਜਾ ਬਣਿਆ।
ਕਿਰਪਾ ਕਰੋ ਉਚਰੋ ਸੁਖ ਦੇਹੂ
ਕਿਰਪਾ ਕਰੋ ਸੁਖ ਦੇਣ ਵਾਲੇ ਸਤਿਗੁਰੂ ਇੱਥੋਂ ਦਾ ਇਤਿਹਾਸ ਜਾਂ ਥੋੜਾ ਜਾ ਦੱਸ ਦੇਵੋ।
ਸਿੱਖਣ ਤੇ ਸੁਣ ਕੇ ਗੁਰ ਕਹਿਓ
ਸਿੱਖਾਂ ਤੋਂ ਸੁਣ ਕੇ ਗੁਰੂ ਅਮਰਦਾਸ ਜੀ ਨੇ ਕਿਹਾ
ਇਹੋ ਅਸ ਇਹੋ ਸਥਾਨ ਪਾਵਨ ਅਤ ਲਹਿਓ
ਹਿੰਦੂਆਂ ਦੇ ਧਰਮ ਸਾਰ ਬੜਾ ਪਵਿੱਤਰ ਥਾਂ ਜਾਣਿਆ ਜਾਂਦਾ।
ਪ੍ਰਥਮ ਜੁਗਨ ਸਮਰਥ ਸਭ ਜੀਵ
ਇਹਨਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਪਿਆ ਵੀ ਪਹਿਲੇ ਯੁਗਾਂ ਦੇ ਵਿੱਚ ਜਿਹੜੇ ਜੀਵ ਹੁੰਦੇ ਸੀ ਸਭ ਤਰ੍ਹਾਂ ਕਰਕੇ ਸਰਲ ਸੀ ਤਾਕਤਵਰ ਹੁੰਦੇ ਸੀ।
ਤਨ ਪਰ ਸੰਕਟ ਸਹਿਬੋ ਕੀਵ
ਇਸ ਕਰਕੇ ਆਪਣੇ ਸਰੀਰ ਦੇ ਉੱਪਰ ਬੜਾ ਭਾਰੀ ਔਰ ਦੁੱਖ ਸਹਾਰ ਲੈਣਾ ਕਰਦੇ ਸਨ।
ਵਿਸਵਾ ਮਿੱਤਰ ਆਦ ਰਿਖ ਕਨੇ
ਵਿਸਵਾ ਤੋਂ ਵਿਸਵਾ ਮਿੱਤਰ ਤੋਂ ਆ ਲੈ ਕੇ ਬਹੁਤੇ ਰਿਖੀ
ਕੀਨਸ ਤਪ ਕੁਛ ਜਾਏ ਨਾ ਗਨੇ
ਸੁਰਤੀ ਨਦੀ ਦੇ ਕਿਨਾਰੇ ਉਹਨਾਂ ਨੇ ਬੈਠ ਕੇ ਤਪ ਕੀਤਾ ਉਹਨਾਂ ਦਾ ਗਿਣਤੀ ਮਿਣਤੀ ਹਿਸਾਬ ਕਿਤਾਬ ਨਹੀਂ।
ਇੱਕ ਸਮੇਂ ਦੱਖਣ ਕੇ ਮੁਨ ਗਨ
ਇਸ ਤਰ੍ਹਾਂ ਕਹਿੰਦੇ ਵੀ ਪੁਰਾਣਾ ਵਿੱਚ ਸਾਖੀ ਇੱਕ ਸਮੇਂ ਦੀ ਗੱਲ ਜਿਹੜੇ ਦੱਖਣ ਦੀ ਤਰਫ ਰਹਿਣ ਵਾਲੇ ਮੁਨੀ ਸਨ
ਆਏ ਤਪ ਸਾਧਨ ਬਾਂਛਿਤ ਮਨ
ਸ਼ਿਸ਼ਾ ਰੱਖ ਕੇ ਵੀ ਅਸੀਂ ਵੀ ਸੁਰਤੀ ਨਦੀ ਤੇ ਬੈਠ ਕੇ ਤਪ ਸਾਧਨ ਕਰੀਏ।
48 ਕੋਸ ਵਿੱਚ ਫਿਰੇ
ਕਹਿੰਦੇ ਉਹ ਜਿਹੜੇ ਦੱਖਣ ਦੇ ਤਰਫ ਦੇ ਆਏ ਮੁਨੀ ਸੀ 48 ਕੋਹਾਂ ਦੇ ਵਿੱਚ ਫਿਰੇ ਇਧਰ ਉਧਰ
ਬੈਠ ਬਥਾਨ ਕਹੂੰ ਨਾ ਨਿਹਰੇ
ਸੁਰਤਾ ਸੁਰਤੀ ਨਦੀ ਦੇ ਕਿਨਾਰੇ ਕਦੇ ਬੈਠਣ ਵਾਸਤੇ ਕਿਸੇ ਥਾਂ ਉਹਨਾਂ ਨੂੰ ਦਿਸਿਆ ਨਾ।
ਤਪਸੀ ਗਨ ਕੀ ਭੀਰ ਵਿਸਾਲਾ
ਕਿੱਧਰ ਕਿੱਧਰੋਂ ਦੇਖਦੇ ਆ ਪਛੀਆਂ ਲੋਕਾਂ ਦੀ ਬੜੀ ਭੀੜ ਹੈ ਹਰ ਪਾਸੇ ਕਿਨਾਰੇ ਤੇ ਵੀ ਬੈਠੇ ਹੀ ਬੈਠੇ
ਜਹ ਕਹਿ ਕਰਤ ਘਾਲ ਨਾ ਘਾਲਾ
ਕਿੱਥੇ ਬੈਠੇ ਤਰ੍ਹਾਂ ਦੀ ਘਾਲ ਨਾ ਘਾਲ ਰਹੇ ਹੈ ਮਿਹਨਤ ਮੁਸ਼ਕਤ ਕਰ ਰਹੇ
ਜਬ ਸਥਾਨ ਕਿਤਹੂੰ ਨਹਿ ਪਾਇਓ
ਜਦੋਂ ਦੱਖਣ ਦੀ ਤਰਫ ਦੇ ਮੁਰਖੀਆਂ ਮੁਨੀਆਂ ਨੇ ਕੋਈ ਤੀਰਥ ਦੇ ਕਿਨਾਰੇ ਥਾਣਾ ਨਾ ਪਾਇਆ
ਸਾਰ ਸੁਤੀ ਕੋ ਤਬ ਹੋਤੇ ਆਇਓ
ਇਹਨਾਂ ਦੀਆਂ ਪੁਸਤਕਾਂ ਵਿੱਚ ਲਿਖਿਆ ਵੀ ਜਦੋਂ ਦੱਖਣ ਦੇ ਤਰਵੀਖੀਆਂ ਨੇ ਕਹਿੰਦੇ ਸ੍ਰਿਸ਼ਟੀ ਨਦੀ ਨੂੰ ਤੇ ਆਇਆ
ਕਹਿਓ ਵਿਦਤ ਹੋਏ ਮੁਨਗਨ ਸੰਗਾ
ਕਹਿੰਦੇ ਸ੍ਰਿਸ਼ਟੀ ਨਦੀ ਨੇ ਪ੍ਰਗਟ ਹੋ ਕੇ ਮੁਨੀਆਂ ਨੂੰ ਕਿਹਾ
ਕਿਆ ਬਾਂਛਤ ਤੁਮ ਕਹੋ ਨਿਸੰਗਾ
ਦੱਖਣ ਦੀ ਤਰਫ ਆਏ ਮੁਨੀਏ ਤੁਸੀਂ ਕੀ ਚਾਹੁੰਦੇ ਨਿਸੰਗ ਹੋ ਕੇ ਕਹਿ ਦਿਓ।
ਤਿੰਨੋ ਜਾਚਨਾ ਕੀਨ ਸੁਜਾਨਾ
ਸਿੱਖੋ। ਫਿਰ ਕਹਿੰਦੇ ਉਸ ਸੁਰ ਸੁਜਾਣਾ ਨੇ ਰਿਖਿਆ ਨੇ ਮੰਗ ਕੀਤੀ ਇਹ ਨਦੀ ਤੋਂ
ਹੇ ਦੇਵੀ ਦੇਹੋ ਬੈਠਣ ਥਾਨ
ਸਰਸਤੀ ਦੇਵੀ ਸਾਨੂੰ ਬੈਠਣ ਵਾਸਤੇ ਇੱਥੇ ਕੋਈ ਥਾਂ ਦੇ।
ਤਬ ਇਹ ਸਲਤਾ ਮੁਨ ਗਨ ਹੇਤ
ਕਹਿੰਦੇ ਉਹ ਸਵੇਰੇ ਜਿਹੜੀ ਸਰਸਤੀ ਨਦੀ ਉਹ ਦੱਖਣ ਦੇ ਤਰਫ਼ ਜਿਹੜੇ ਮੁਨੀ ਆਏ ਸੀ ਉਹਨਾਂ ਦੇ ਬੇਨਤੀ ਕਰਨ ਤੋਂ
ਹਟੀ ਕੋਸ ਦੋਏ ਬੇਗ ਸਮੇਤ
ਜਿਹੜੀ ਤੇਜ ਪ੍ਰਵਾਹ ਨਾਲ ਬੇਗ ਨਾਲ ਚੱਲਦੀ ਸੀ ਕਹਿੰਦੇ ਦੋ ਕੋਹਾਂ ਪਿੱਛੇ ਨੂੰ ਹਟ ਗਈ।
ਤਿੰਨ ਬੈਠਣ ਕੋ ਦੀਨ ਸਥਲ ਹੈ
ਇਸ ਤਰ੍ਹਾਂ ਕਹਿੰਦੇ ਉਹ ਸਸਤੀ ਨਦੀ ਨੇ ਉਹ ਦੱਖਣ ਦੇ ਤਰਫ ਦੇ ਮੁਨੀਆਂ ਨੂੰ ਬੈਠਣ ਵਾਸਤੇ ਥਾਂ ਦੇ ਦਿੱਤਾ।
ਬਸੇ ਮੁਨੀ ਤਪ ਕੀਨ ਸਪਲ ਹੈ
ਕਹਿੰਦੇ ਦੱਖਣ ਦੇ ਤਰਫ ਦੇ ਮੁਨੀ ਬਸੇ ਉਹਨਾਂ ਨੇ ਚੰਗੀ ਤਰ੍ਹਾਂ ਤਪ ਕੀਤੇ।
ਜਸ ਤਪ ਤਪਿਓ ਕਾਲ ਬਹੁ ਕਾਲ
ਇਸ ਤਰ੍ਹਾਂ ਨੇ ਕਿਸੇ ਨੇ ਤਪ ਤਪਿਆ ਕੀਤਾ ਤੇ ਬੜੀ ਗੱਲ ਨਾ ਕਰੀ
ਕੋ ਗਣਨਾ ਕਰ ਸਕਹਿ ਵਿਸਾਲ
ਇਹਨਾਂ ਦੇ ਪੁਰਾਣਾ ਵਿਚ ਇਸ ਥਾਂ ਦੀਆਂ ਬੜੀਆਂ ਸਾਖੀਆਂ ਵੀ ਉਹਦੀ ਕੋਈ ਕੌਣ ਗਿਣਤੀ ਮਿਣਤੀ ਕਰ ਸਕਦਾ ਕੌਣ ਦੱਸ ਸਕਦਾ।
ਸਭ ਕੀ ਕਥਾ ਕਹਾਂ ਲੱਗ ਕਹੈ
ਵੀ ਜਿਹੜੇ ਸਾਰੇ ਮੁਨੀ ਰਿਖੇ ਉਹਨਾਂ ਸਾਰਿਆਂ ਦੀ ਕਥਾ ਕਿੱਥੋਂ ਕਥਕ ਕਹੀਏ।
ਸੁਣੀਐ ਇੱਕ ਮੁਨ ਕੀ ਜਿਮ
ਕਹਿੰਦੇ ਇੱਕ ਮੁਨੀ ਦੀ ਤੁਹਾਨੂੰ ਕਥਾ ਕਹਿ ਦਿੰਦੇ ਦੱਸ ਦਿੰਦੇ ਉਹ ਸੁਣ ਲਓ।
ਅਹੋਏ ਤੇ ਤ੍ਰੈ ਕੋਸ
ਜਿਹੜਾ ਤੀਰਥ ਇੱਥੋਂ ਕਹਿੰਦੇ ਤਿੰਨ ਕੋਹਾਂ ਤੇ ਹੈ ਉਹ ਮੁਨੀ ਦਾ ਸਥਾਨ।
ਇੱਕ ਮੰਕਣ ਮੁਨ ਹੁਤੋ ਅਦੋਸ਼
ਕਹਿੰਦੇ ਮੰਕਣ ਮੁਨੀ ਸੀ ਦੋਸ਼ਾਂ ਤੋਂ ਰਹਿਤ ਪਾਪਾਂ ਤੋਂ ਰਹਿਤ ਉੱਥੇ ਵਸਦਾ।
ਮਹਾ ਬਿਰਖ ਤਪ ਘਾਲਿਓ ਤਾਹੂ
ਉਸਨੇ ਵੀ ਉੱਥੇ ਇੱਥੋਂ ਤਿੰਨ ਕੋਹਾਂ ਜਾ ਕੇ ਨਦੀ ਦੇ ਕਿਨਾਰੇ ਬੜਾ ਕਹਿੰਦੇ ਤਕੜਾ ਕਠਿਨ ਤਪ ਕੀਤਾ।
ਤੀਰ ਸਰਸਤੀ ਕੇਰ ਪ੍ਰਵਾਹ
ਜਿਹੜਾ ਸਰਸਤੀ ਨਦੀ ਦਾ ਕਿਨਾਰਾ ਇਹਦੇ ਪ੍ਰਵਾਹ ਜਿੱਥੇ ਚੱਲਿਆ ਉੱਥੇ ਬੈਠ ਗਏ।
ਖੁਦਾ ਤ੍ਰਿਖਾ ਸਹਿ ਕਠਿਨ ਕਰਾਲਾ
ਜਿਹੜਾ ਵੀ ਮੰਕਣ ਮੁਨੀ ਸੀ ਉਹਨੇ ਜਿਹੜੀ ਬੜੀ ਕਠਿਨਾ ਭਿਆਨਕ ਭੁੱਖ ਤੇ ਉਹਨੂੰ ਸਹਾਰਨਾ ਕੀਤਾ।
ਬਰਖਾ ਸੀਤ ਉਸਨ ਤਨ ਝਾਲਾ
ਕਹਿੰਦੇ ਜਿਹੜੀ ਬਾਰਿਸ਼ ਪੈਂਦੀ ਹੈ ਗਰਮੀ ਪੈਂਦੀ ਹੈ ਸਾਰੀ ਸਰੀਰ ਤੇ ਉਹਨੇ ਚੱਲੀ।
ਬਹੁਤ ਬਰਖ ਐਸੋ ਤਪ ਸਾਧਿਓ
ਇਸ ਤਰ੍ਹਾਂ ਵੀ ਉਹ ਮੰਕਣ ਮੁਨੀ ਨੇ ਬਹੁਤ ਸਾਲਾਂ ਤੱਕ ਐਸਾ ਜਿਹੜਾ ਤਪ ਸਾਧਿਆ ਤਪ ਕੀਤਾ।
ਸਰਬੋਤਮ ਸਰਬੋਤਮ ਪਦ ਲੈਣ ਅਰਾਧਿਓ
ਸਾਰਿਆਂ ਤੋਂ ਜਿਹੜਾ ਉੱਤਮ ਅਰੋਧਾ ਹੈ ਪਦ ਹੈ ਉਹ ਲੈਣ ਵਾਸਤੇ ਉਹਨੇ ਅਰਾਧਿਆ।
ਏਕ ਦਿਵਸ ਕਿਮ ਆਰੰਗ ਚੀਰਾ
ਕਹਿੰਦੇ ਇੱਕ ਦਿਨ ਦੀ ਗੱਲ ਹੈ ਕਿਵੇਂ ਨਾ ਕਿਵੇਂ ਉਹਦੀ ਉਂਗਲੀ ਵਿਚ ਕਹਿੰਦੇ ਚੀਰਾ ਆ ਗਿਆ ਮੰਕਣ ਮੁਨੀ
ਰੁਦਰ ਨਹੀਂ ਨਿਕਸਿਓ ਤਿੰਨ ਤਿਸ ਧੀਰਾ
ਕਹਿੰਦੇ ਉਂਗਲੀ ਦੇ ਵਿਚ ਜਦੋਂ ਚੀਰਾ ਜਾਇਆ ਕਹਿੰਦੇ ਲਹੂ ਖੂਨ ਨੀ ਨਿਕਲਿਆ ਹਰਾ ਜਾ ਪਾਣੀ ਨਿਕਲਿਆ।
ਹਰਤ ਪੱਤਰ ਤੇ ਰਸ ਤਸ ਨਿਕਸਾ
ਜਿਵੇਂ ਹਰੇ ਪੱਤਰੇ ਵਿਚ ਰਸ ਜਾ ਹੁੰਦਾ ਇਸ ਤਰ੍ਹਾਂ ਹਰਾ ਜਾ ਰਸ ਨਿਕਲਿਆ ਸਰੀਰ ਵਿਚੋਂ ਚੀਚੀ ਚੀਰੇ
ਤਿਸਕੋ ਦੇਖ ਮੁਨੀ ਬਹੁਤ ਬਿਗਸਾ
ਹਰਾ ਜਾ ਰੰਗ ਪਾਣੀ ਜਾ ਦੇਖ ਕੇ ਨਾ ਖੂਨ ਦੇ ਥਾਂ ਕਹਿੰਦੇ ਮੰਕਣ ਮੁਨੀ ਬੜਾ ਖੁਸ਼ ਹੋ ਗਿਆ।
ਐਸੋ ਤਪ ਮੈਂ ਤਪਿਓ ਵਿਸਾਲਾ
ਦੇਖੋ ਮੈਂ ਇੱਥੇ ਬੈਠ ਕੇ ਐਸਾ ਮਹਾਨ ਤਪ ਕੀਤਾ
ਜਿਸ ਤੇ ਤਨ ਮੈਂ ਰੁਦਰ ਨਾ ਚਾਲਾ
ਇਸ ਕਰਕੇ ਕਹਿੰਦੇ ਤਪ ਦੇ ਪ੍ਰਭਾਵ ਕਰਕੇ ਕਹਿੰਦੇ ਮੇਰੇ ਸਰੀਰ ਦੇ ਵਿਚ ਲਹੂ ਨੀ ਚੱਲ ਰਿਹਾ ਖੂਨ ਨੀ ਨਿਕਲ ਰਿਹਾ।
ਜਥਾ ਹਰਤ ਦਲ ਕੋ ਰਸ ਹੋਏ
ਇਸ ਤਰ੍ਹਾਂ ਕਹਿੰਦੇ ਕੋਈ ਜਿਹੜੇ ਬ੍ਰਿਸ਼ ਦੇ ਪੱਤਰੇ ਹਰੇ ਹੁੰਦੇ ਉਹਨਾਂ ਦਾ ਰਸ ਜਾ ਹੁੰਦਾ ਪਾਣੀ ਜਾ ਹੁੰਦਾ।
ਤਥਾ ਸਰੀਰ ਬਿਖੈ ਮਮ ਜੋ
ਇਸ ਤਰ੍ਹਾਂ ਕਹਿੰਦੇ ਮੇਰੇ ਸਰੀਰ ਦੇ ਵਿਚ ਖੂਨ ਦੇ ਥਾਂ ਹਰਾ ਜਾ ਪਾਣੀ ਦੇਖਿਆ ਜਾ ਰਿਹਾ।
ਇਮ ਮਨ ਜਾਨ ਅਧਿਕ ਉਤਸਾਹ
ਗੁਰਸਿੱਖ ਮੰਕਣ ਮੁਨੀ ਨੇ ਮਨ ਵਿਚ ਜਾਣਿਆ ਬੜਾ ਉਰਸ਼ਾਵਾਨ ਹੋਇਆ।
ਭਇਓ ਧਨ ਮੈਂ ਅਸ ਤਪ ਮਾਹ
ਐਸਾ ਤਪ ਕੀਤਾ ਮੈਂ ਤਾਂ ਬਹੁਤ ਧੰਤਾ ਯੋਗ ਹੁਣ ਗਿਆ।
ਉੱਠ ਕਰ ਲੱਗਿਓ ਨਾਚ ਬੇਸੋ
ਇਸ ਤਰ੍ਹਾਂ ਪੁਰਾਣਾ ਵਿਚ ਲਿਖਿਆ ਮੰਕਣ ਮੁਨੀ ਕਹਿੰਦੇ ਖੁਸ਼ੀ ਵਿਚ ਉੱਠ ਕੇ ਨੱਚਣ ਲੱਗ ਪਿਆ।
ਪੂਜਾ ਉਸਾਰਤ ਉੱਚੇ ਹੋ
ਆਪਣੀਆਂ ਜਿਹੀਆਂ ਦੋ ਬਾਹਾਂ ਤੁਹਾਨੂੰ ਉਸਾਰ ਕੇ ਨੱਚਦਾ
ਪਾਇਨ ਕੀ ਗਤ ਕਰ ਕਰ ਨੱਚ ਹੈ
ਪੈਰਾਂ ਦੀ ਚਾਲ ਹੁੰਦੀ ਹੈ ਨਾ ਜਿਵੇਂ ਉਹ ਸੁਰ ਤਾਲ ਵਿਚ ਨੱਚਦੇ ਨੇ ਇਸ ਤਰ੍ਹਾਂ ਕਹਿੰਦੇ ਉਹ ਪੈਰਾਂ ਦਾ ਜਿਵੇਂ ਤਾਲ ਹੁੰਦਾ, ਜਿਵੇਂ ਉਹ ਢੰਗ ਤਰੀਕਾ ਨੱਚਣ ਦਾ ਹੁੰਦਾ, ਉਸ ਅਨੁਸਾਰ ਉਹ ਨੱਚਦਾ ਹੈ।
ਅਨੰਦ ਬਿਲੰਦ ਵਿਖੇ ਮਨ ਮਾਚਾ ਹੈ,
ਬੜੇ ਆਨੰਦ ਦੇ ਵਿੱਚ ਹੀ ਉੱਤ ਦਾ ਆਕਾਰ ਹੋ ਰਿਹਾ, ਜਿਵੇਂ ਆਹ ਭੰਗੜਾ ਜਾ ਪਾਉਂਦੇ ਹੀ ਹੁੰਦੇ ਤੁਸੀਂ ਦੇਖ ਲਈ ਲੈਣੇ।
ਤਿਸਤੇ ਤਪ ਪ੍ਰਭਾਵ ਕੇ ਸੰਗ,
ਇਸ ਕਹਿੰਦੇ ਉਹ ਮੰਕੂ ਮੁਨੀ ਦੇ ਤਪ ਦੇ ਪ੍ਰਭਾਵ ਨਾਲ ਪ੍ਰਤਾਪ ਨਾਲ
ਸਭ ਜਗ ਨਾਚਣ ਲੱਗਿਓ ਉਮੰਗ।
ਪੁਰਾਣਾ ਵਿੱਚ ਲਿਖਿਆ ਕਹਿੰਦੇ ਸਾਰਾ ਸੰਸਾਰ ਹੀ ਨੱਚਣ ਟੰਬਣ ਲੱਗਿਆ, ਲੱਗ ਰਿਹਾ ਭੰਗੜਾ ਪਾਉਣ।
ਭੂਲ ਗਏ ਸੁਧ ਸਭ ਵਿਵਹਾਰ,
ਕਹਿੰਦੇ ਸਾਰੇ ਘਰ ਦੇ ਕੰਮ ਧੰਦੇ ਜਿਹੜੇ ਲੋਕ ਭੁੱਲ ਗਏ, ਲੱਗ ਗਏ ਭੰਗੜਾ ਪਾਉਣ।
ਨਾਚੇ ਸਭ ਜਗ ਅੰਗ ਸੁਧਾਰ,
ਕਹਿੰਦੇ ਅੰਗਾਂ ਨੂੰ ਉਣਾ ਸਵਾਰ ਕੇ ਸਾਰਾ ਸੰਸਾਰ ਹੀ ਨੱਚਣ ਟੱਪਣ ਲੱਗ ਪਿਆ।
ਆਸ ਅਨੀਤ ਪਿਖ ਦੇਵ ਦੁਖਾਰੇ,
ਇਸ ਤਰ੍ਹਾਂ ਕਹਿੰਦੇ ਅਨੀਤੀ ਇਨਸਾਫੀ ਦੀ ਗੱਲ ਜੀ ਦੇਖ ਤੇ ਸਾਰੇ ਦੇਵਤੇ ਔਖੇ ਹੋ ਗਏ।
ਸਰਨ ਸਾਂਭ ਕੀ ਸਕਲ ਸਿਧਾਰੇ,
ਕਹਿੰਦੇ ਸਾਰੇ ਦੇਵਤੇ ਸ਼ਿਵ ਜੀ ਦੀ ਸ਼ਰਨ ਵਿੱਚ ਚਲੇ।
ਸ਼ੰਕਰ ਕਰਹੋ ਕਿਰਪਾ ਪਿਖ ਜਗ ਕੋ,
ਦੇਵਤਿਆਂ ਨੇ ਕਿਹਾ ਹੇ ਸ਼ੰਕਰ ਸ਼ਿਵ ਜੀ ਇਹ ਸੰਸਾਰ ਵੱਲੇ ਦੇਖ ਕੇ ਕਿਰਪਾ ਕਰੋ।
ਭੂਲ ਗਏ ਸੁਧ ਨਾਚਣ ਲੱਗ ਕੋ,
ਇਹ ਤਾਂ ਕੰਮ ਧੰਦਿਆਂ ਦੀ ਖੁਸ਼ੀ ਭੁੱਲ ਗਏ, ਖਬਰੀ ਭੁੱਲ ਗਏ, ਤਾਂ ਨੱਚਣ ਲੱਗ ਪਏ ਭੰਗੜੇ ਹੀ ਪਾਉਣ ਲੱਗ ਪਏ।
ਤਪ ਪ੍ਰਭਾਵ ਰਿਖ ਕੇਰ ਵਿਸਾਲਾ,
ਕਹਿੰਦੇ ਸ਼ਿਵ ਜੀ ਨੇ ਜਾਣਿਆ ਵੀ ਮੰਕਣ ਮੁਨੀ ਦੇ ਤਪ ਦਾ ਪ੍ਰਭਾਵ ਹੈ ਤੇਜ।
ਅਪਰਨ ਤੇ ਨਾ ਹਟ ਹੈ ਜਿਸ ਕਾਲਾ,
ਜਿਸ ਕਰਕੇ ਮਾਰਾ ਹੋਰਨਾ ਤੋਂ ਤਾਂ ਇਹ ਹਟਦੇ ਨੀ, ਰੁਕਦੇ ਨੀ, ਇਹ ਨੱਚਦੇ ਹੈ।
ਕਰਹੋ ਉਪਾਵ ਆਪ ਅਬ ਕੋਈ,
ਸ਼ਿਵ ਜੀ ਜੀ ਆਪ ਕੋਈ ਉਪਰਾਲਾ ਹੀਲਾ ਹੁਣ ਕਰ ਲੋ।
ਜਿਸ ਤੇ ਜਗਤ ਸਥਿਰਤਾ ਹੋਈ,
ਇਸ ਕਰਕੇ ਸੰਸਾਰ ਦੇ ਲੋਕਾਂ ਦੀ ਸਥਿਤੀ ਹੋ ਜੇ, ਨੱਚੋ ਟੱਪਣੋ ਹਟ ਜਾਣ। ਪੁਰਾਣਾ ਵਿੱਚ ਲੇਖ ਹੈ ਵੀ ਉਹ ਸਾਰੇ ਦੇਵਤਿਆਂ ਦੀ ਬੇਨਤੀ ਨੂੰ ਸੁਣਿਆ ਸ਼ਿਵ ਜੀ ਨੇ।
ਸ਼ੰਕਰ ਕਰ ਵਿਚਾਰ ਸੁਖਦਾਨੀ,
ਕਹਿੰਦੇ ਸੁਖ ਦੇਣ ਵਾਲੀ ਜਿਹੜੀ ਵਿਚਾਰ ਹੈ ਸ਼ਿਵ ਜੀ ਨੇ ਫਿਰ ਕੀਤੀ।
ਮੁਨਕੇ ਮਨ ਕੋ ਲਖ ਉਤਸ਼ਾਹ,
ਜਿਹੜਾ ਮੰਕਣ ਮੁਨੀ ਸੀ ਉਹਦਾ ਕਹਿੰਦੇ ਅੰਦਰਲਾ ਉਤਸ਼ਾਹ ਜਾ ਵੇਖ ਕੇ।
ਦਿਸ਼ੇ ਨਿਵਾਰਨ ਕੋ ਚਿਤ ਚਾਹਾ,
ਸ਼ਿਵ ਜੀ ਨੇ ਜਾ ਕੇ ਉਹਨੂੰ ਨਿਵਰਤ ਕਰਨਾ ਚਾਹਿਆ ਹੈ।
ਅਪਰ ਵੇਖ ਕੋ ਧਾਰ ਧਾਰ ਗਰੋਸ਼ੀ,
ਕਹਿੰਦੇ ਉਹ ਸਵੇਰੇ ਸ਼ਿਵ ਜੀ ਨੇ ਹੋਰ ਜਾਂ ਹੋਰ ਕੋਈ ਭੇਖ ਜਾ ਪਾ ਲਿਆ, ਹੋਰ ਤਰ੍ਹਾਂ ਦੇ ਕੱਪੜੇ ਜੇ ਬਣ ਪਾ ਲਏ।
ਆਵਤ ਭਾਜਹਿ ਮੁਨੋ ਮੁਨੀ ਹੁਤੋ ਮੁਨੀਸ਼ਾ,
ਜਿੱਥੇ ਕਹਿੰਦੇ ਉਹ ਮੰਕਣ ਮੁਨੀ ਕਹਿੰਦੇ ਟੱਪੀ ਜਾ ਰਹੇ ਨੱਚੀ ਜਾ ਰਹੇ ਸੀ, ਉੱਥੇ ਆ ਗਿਆ ਸ਼ਿਵ ਜੀ।
ਨਿਕਟ ਹੋਏ ਕਰ ਬੂਜਨ ਕੀ ਨਾ,
ਸ਼ਿਵ ਜੀ ਨੇ ਕਹਿੰਦੇ ਮੰਕਣ ਮੁਨੀ ਦੇ ਨੇੜੇ ਜੇ ਹੋ ਕੇ ਪੁੱਛਣਾ ਕੀਤਾ,
ਕਿਉਂ ਨਾਚਤ ਤੈਂ ਕਿਆ ਚਿਤ ਚੀਨਾ,
ਮੰਕਣ ਮੁਨੀ ਕਿਉਂ ਤੂੰ ਨਿਕਲ ਜਾਂਦਾ, ਕਿਉਂ ਭੰਗੜਾ ਪਾਈ ਜਾ, ਕੀ ਤੂੰ ਚਿਤ ਵੀ ਜਾਣਿਆ,
ਕਿਆ ਆਸ ਆਸ ਤਬ ਮਨ ਹੈ,
ਮਨ ਦੇ ਵਿੱਚ ਕੀ ਖਿਆਲ ਜਾ ਹੈਗਾ,
ਜਿਸ ਤੇ ਨਿਤ ਹੀ ਨਾਚਤ ਰਹੇ,
ਜਿਸ ਕਰਕੇ ਨਾ ਦਿਨੇ ਟਿਕਦਾ ਨਾ ਰਾਤ ਨੂੰ ਟਿਕਦਾ, ਤੂੰ ਨੱਚਦਾ ਪਿੜਦਾ ਹੀ ਰਹਿੰਦਾ।
ਸੁਨ ਮੰਕਣ ਨੇ ਬਾਕ ਬਖਾਨਾ,
ਗੁਰਸਿੱਖੋ ਕਹਿੰਦੇ ਉਸ ਵੇਲੇ ਫਿਰ ਮੰਕਣ ਨੇ ਸ਼ਿਵ ਜੀ ਤੋਂ ਸੁਣ ਕੇ ਫਿਰ ਬਚਨ ਕਿਹਾ ਇਸ ਤਰ੍ਹਾਂ,
ਮੈਂ ਇਹਠਾਂ ਤਪ ਤਪਿਓ ਮਹਾਨਾ,
ਸ਼ਿਵ ਜੀ ਜੀ ਸੁਣ ਲੋ ਆ ਜਿਹੜਾ ਸਾਹਮਣੇ ਅਸਾਨ, ਇੱਥੇ ਬੜਾ ਮੈਂ ਮਹਾਨ ਤਪ ਕੀਤਾ ਹੈ।
ਇੱਕ ਦਿਨ ਚੀਰ ਅੰਗੁਰੀ ਆਵਾ,
ਕੀ ਦੱਸਾਂ ਸੀ, ਇੱਕ ਦਿਨ ਮੇਰੇ ਕਹਿੰਦੇ ਉਂਗਲੀ ਤੇ ਚੀਰਾ ਜਾ ਆ ਗਏ।
ਹਰਤ ਪੱਤਰ ਰਸ ਸਾਹਮਣੇ ਸਾਵਾ,
ਜਿਵੇਂ ਹਰੇ ਪੱਤਰੇ ਹੁੰਦੇ ਨਾ ਉਸ ਤਰ੍ਹਾਂ ਦਾ ਹਰਾ ਜਾ ਰਸ, ਹਰਾ ਜਾ ਪਾਣੀ ਨਿਕਲਿਆ ਸਰੀਰ ਚੋਂ।
ਨਹੀਂ ਰੁਦਰ ਪੀ ਦੇਹ ਮਜਾਰਾ,
ਮੇਰੇ ਸਰੀਰ ਦੇ ਵਿੱਚ ਤਾਂ ਖੂਨ ਨਹੀਂ ਰਿਹਾ ਹੈ।
ਯਾ ਤੇ ਭਾ ਮੁਝ ਹਰਖ ਅਪਾਰਾ,
ਇਸ ਕਰਕੇ ਵੀ ਮੇਰੇ ਮਨ ਵਿੱਚ ਬੜੀ ਖੁਸ਼ੀ ਹੋਈ ਵੀ ਵੇਖੋ ਇੰਨਾ ਤਪ ਕੀਤਾ, ਖੂਨ ਹੀ ਸੁੱਕ ਗਿਆ, ਹਰਾ ਪਾਣੀ ਨਿਕਲਦਾ।
ਨਹੀਂ ਸਮਾਵਤ ਹੈ ਚਿਤ ਮਾਹੀ,
ਉਹ ਜਿਹੜੀ ਖੁਸ਼ੀ ਹੈ ਨਾ ਕਹਿੰਦੇ ਮੇਰੇ ਚਿੱਤ ਵਿੱਚ ਹੁਣ ਸਮਾਉਂਦੀ ਨਹੀਂ ਹੈ।
ਨਾਚਤ ਰਹੋ ਹੇਤ ਲਖ ਯਾਹੀ,
ਇਹ ਹੈ ਕਾਰਨ ਜਿਸ ਕਰਕੇ ਖੁਸ਼ੀ ਵਿੱਚ ਮੈਂ ਨੱਚੀ ਜਾਂਦਾ ਰਾਤ ਦਿਨ।
ਸੁਣ ਸਿਵਨੇ ਨਿਜ ਅੰਗੁਰੀ ਚੀਰੀ,
ਕਹਿੰਦੇ ਵੀ ਫਿਰ ਇਸ ਤਰ੍ਹਾਂ ਮੰਕਣ ਮੁਰੀ ਤੋਂ ਸੁਣ ਕੇ ਸ਼ਿਵ ਜੀ ਨੇ ਆਪਣੀ ਉਂਗਲੀ ਜੀ ਕਹਿੰਦੇ ਚੀਰਨਾ ਕੀਤੀ।
ਨਿਕਸੀ ਭਸਮ ਭਰੀ ਤਿਸ ਚੀਰ ਤੀਰੀ,
ਕਹਿੰਦੇ ਉਸ ਵੇਲੇ ਉਹਦੀ ਚੀਚੀ ਦੇ ਵਿੱਚੋਂ ਕਹਿੰਦੇ ਸਵਾਹ ਜੀ ਨਿਕਲੀ ਤੇ ਜਿੱਥੇ ਮੰਕਣ ਮੁਨੀ ਨੱਚੀ ਜਾ ਰਿਹਾ ਉਹਦੇ ਹਨੇਰੇ ਜਾਗ ਗਈ ਸਵਾਹ ਜੀ।
ਕਹਿਓ ਦੇਖ ਤਪ ਹੋਵਤ ਐਸੋ,
ਕਹਿੰਦੇ ਸ਼ਿਵ ਜੀ ਨੂੰ ਦੇਖ ਕੇ ਸ਼ਿਵ ਜੀ ਨੇ ਕਿਹਾ ਦੇਖ ਤਪ ਤਾਂ ਐਸਾ ਹੁੰਦਾ ਮੰਕਣ ਮੁਨੀਆ।
ਕਰਿਓ ਦਿਖਾਵਨ ਕੋ ਅਬ ਜੈਸੋ,
ਇਸ ਤਰ੍ਹਾਂ ਮੈਂ ਚੀਚੀ ਜੀ ਚੀਰ ਕੇ ਤੈਨੂੰ ਆ ਦਿਖਾਉਣਾ ਕਿਤੇ ਤਪ ਹੁੰਦਾ।
ਅਪਰ ਅੰਸ ਕੁਛ ਰਹੀ ਨਾ ਤਨ ਮੈਂ,
ਦੇਖ ਲਾ ਤੇਰੇ ਤਾਂ ਪਾਣੀ ਜਿਹਾ ਹਰਾ ਨਿਕਲਦਾ, ਮੇਰੇ ਸਰੀਰ ਵਿੱਚ ਤਾਂ ਕੋਈ ਹੋਰ ਅੰਸ ਹੀ ਨਹੀਂ ਰਹੀ ਹੈ।
ਬੀਵਤ ਭਸਮ ਰਹਿਓ ਨਿਤ ਬਨ ਮੈਂ,
ਕਹਿੰਦੇ ਜੰਗਲ ਵਿੱਚ ਤਪ ਕਰਨ ਸਮੇਂ ਮੈਂ ਸਵਾਈ ਬੂਤੀ ਪੀਂਦਾ ਰਿਹਾ।
ਜਾਂ ਤੇ ਸਭ ਸਰੀਰ ਕੇ ਮਾਹੀ,
ਕਹਿੰਦੇ ਮੇਰੇ ਸਾਰੇ ਸਰੀਰ ਦੇ ਵਿੱਚ ਹੀ
ਬਿਨਾਂ ਭਸਮ ਸ਼੍ਰੋਣਤ ਕਿਤ ਨਾਹੀ।
ਤੂੰ ਦੇਖ ਲਾ ਮਾੜਾ ਜਿਹਾ ਚੀਰਾ ਦੇ ਕੇ ਸਵਾਹ ਤੋਂ ਬਗੈਰ ਕੁਝ ਨਹੀਂ ਨਿਕਲਣਾ।
ਤਾਓ ਨਾ ਮੁਝ ਅਸ ਆਨੰਦ ਆਵਾ,
ਕਹਿੰਦੇ ਵੀ ਜਿਵੇਂ ਤੂੰ ਨੱਚੀ ਟੱਪੀ ਜਾਂਦਾ ਇਸ ਤਰ੍ਹਾਂ ਦਾ ਆਨੰਦ ਮੈਨੂੰ ਵੀ ਨੀ ਅਜੇ ਆਇਆ।
ਜਸ ਤੂੰ ਦੇਖ ਹਿਰਦੇ ਗਰ ਬਾਵਾ,
ਮਾੜਾ ਜਿਹਾ ਹਰਾ ਜਿਹਾ ਪਾਣੀ ਨਿਕਲ ਕੇ ਤੂੰ ਘਰ ਹੀ ਹੋ ਗਿਆ।
ਸੁਨੇ ਬਾਕ ਅਰ ਨੈਣ ਨਿਹਾਰਿਓ,
ਕਹਿੰਦੇ ਸ਼ਿਵ ਜੀ ਦੇ ਮੰਕਣ ਮੁਨੀ ਨੇ ਬਚਨ ਸੁਣੇ ਤੇ ਅੱਖਾਂ ਨਾਲ ਵੀ ਦੇਖ ਲਿਓ ਸਵਾਹ ਜੀ ਨਿਕਲੀ।
ਮੁਨ ਮੰਕਣ ਚਿਤ ਚਾਓ ਨਿਵਾਰਿਓ,
ਕਹਿੰਦੇ ਮੰਕਣ ਮੁਨੀ ਨੇ ਜਿਹੜਾ ਚਿੱਤ ਦਾ ਚਾਅ ਰਿਸ਼ਾ ਸੀ ਖੁਸ਼ੀ ਜੀ ਕਹਿੰਦੇ ਨਿਵਰਤ ਕਰਦੀ ਨੱਚਣੋ ਹਟ ਗਿਆ।
ਹਟਿਓ ਨਾਚਬੇ ਤੇ ਜਗ ਸ਼ਾਂਤੀ,
ਜਦੋਂ ਨੱਚਣਾ ਹਟ ਗਿਆ ਸੰਸਾਰ ਦੇ ਵਿੱਚ ਸ਼ਾਂਤੀ ਵਰਤ ਗਈ।
ਇਸ ਪ੍ਰਕਾਰ ਮੁਨ ਭਏ ਸੰਗਾਤੀ,
ਇਸ ਤਰ੍ਹਾਂ ਕਹਿੰਦੇ ਇੱਥੇ ਮੁਨੀ ਹੋਏ ਨਾਲ।
ਇਸ ਕੇ ਤਿਨਕੇ ਤਪ ਕਰਬੇ ਇਸ ਥਾਨ,
ਕਹਿੰਦੇ ਉਹਨਾਂ ਮੁਨੀਆਂ ਦੇ ਇਸ ਥਾਂ ਤੇ ਤਪ ਕਰਨ ਕਰਕੇ
ਭਏ ਅਧਿਕ ਪਾਵਨ ਮਨ ਜਾਨ।
ਜਾਣ ਲਓ ਵੀ ਇਹ ਜਿਹੜਾ ਤੀਰਥ ਹੈ ਬੜਾ ਪਵਿੱਤਰ ਹੋ ਗਿਆ ਹੈ।
ਕਰਹਿ ਇਸ਼ਨਾਨ ਸੋ ਹੋਏ ਪੁਨੀਤ,
ਜਿਹੜਾ ਇੱਥੇ ਇਸ਼ਨਾਨ ਕਰ ਲੈਂਦਾ ਬੜਾ ਪਵਿੱਤਰ ਹੁੰਦਾ।
ਇਮ ਪ੍ਰਸੰਗ ਸੁਣ ਕੇ ਸੁਭ ਰੀਤ,
ਸੋਹਣੀ ਰੀਤੀ ਦਾ ਮੰਕਣ ਮੁਨੀ ਦਾ ਪ੍ਰਸੰਗ ਸੁਣ ਕੇ
ਸੰਗਤ ਭਈ ਹਰਖ ਕਰ ਨਮੋ,
ਸੰਗਤ ਬੜੀ ਖੁਸ਼ ਹੋ ਗਈ ਵੀ ਇਹ ਤਾਂ ਚਰਜੀ ਪ੍ਰਸੰਗ ਹੈ।
ਸਾਰ ਸੁਤੀ ਮੱਜੇ ਤੇ ਨਸਮੋ,
ਉਸ ਵੇਲੇ ਸਾਰੇ ਗੁਰਸਿੱਖਾਂ ਨੇ ਇਸ਼ਨਾਨ ਕਰ ਲਏ।
ਸ੍ਰੀ ਗੁਰ ਅਮਰ ਕੀਨ ਇਸ਼ਨਾਨ,
ਗੁਰੂ ਦਾਸ ਸਾਹਿਬ ਮਹਾਰਾਜ ਨੇ ਵੀ ਇਸ਼ਨਾਨ ਕਰ ਲਿਆ ਅੰਮ੍ਰਿਤ ਵੇੜੇ।
ਮਿਲੇ ਬਿਪਰ ਤਿੰਨ ਦੀਨ ਸਦਾਨ,
ਇੱਥੇ ਫਿਰ ਬ੍ਰਾਹਮਣ ਬਹੁਤ ਰਹਿੰਦੇ ਉਹ ਇਕੱਠੇ ਹੋਏ ਆ, ਜੋ ਮੰਗਿਆ ਉਹਨਾਂ ਨੂੰ ਦੇ ਦਿੱਤਾ।
ਇੱਕ ਨਿਸ਼ਾ ਬਸ ਤਾਂ ਬਿਤਾਈ,
ਇੱਕ ਰਾਤ ਇੱਥੇ ਰਹਿ ਕੇ ਬਤ ਬਿਤਾਈ।
ਉੱਠੇ ਪ੍ਰਾਤ ਕੀਰਤਨ ਧੁਨ ਗਾਈ,
ਜਦੋਂ ਸਵੇਰ ਹੋਇਆ ਉੱਠੇ ਹਨ ਤੇ ਕੀਰਤਨ ਹੋਣ ਲੱਗੇ ਆਵਾਜ਼ ਹੋਈ।
ਕਰ ਇਸ਼ਨਾਨ ਸੁਖ ਮਾਨ ਕਨੇਰਾ,
ਇਸ਼ਨਾਨ ਕਰਕੇ ਬੜਾ ਭਾਰੀ ਸੁਖ ਮੰਨਿਆ।
ਕਰਿਓ ਕੂਚ ਪੁਨ ਆਗੇ ਡੇਰਾ,
ਹੋਏ ਤਾਂ ਸਤਿਗੁਰੂ ਸਾਹਿਬ ਜੀ ਨੇ ਅੱਗੇ ਆਪਣਾ ਕਹਿੰਦੇ ਜਿਹੜਾ ਡੇਰਾ ਚਲਾ ਦਿੱਤਾ ਹੈ ਅੱਗੇ ਨੂੰ ਕੂਚ ਕਰ ਦਿੱਤਾ, ਜਿਵੇਂ ਅੱਗੇ ਤੀਰਥਾਂ ਤੇ ਆਪ ਕੁਰਸ਼ੇਤਰ ਵਗੈਰਾ ਗਏ, ਉਸ ਤੋਂ ਅੱਗੇ ਇੱਧਰ ਹਰਿਦੁਆਰ ਵੱਲ ਨੂੰ ਆ ਗਏ। ਨੰਬਰ ਬਾਦ ਸਾਰਾ ਤੀਰਥ ਯਾਤਰਾ ਦੇ ਪ੍ਰਸੰਗ ਕਈ ਦਿਨ ਆਏਗਾ, ਕਿਉਂਕਿ ਕਵੀ ਸੰਤੋਖ ਸਿੰਘ ਜੀ ਬੜੇ ਭਾਰੀ ਪ੍ਰਾਣ ਆਦਿਕ ਪੜ੍ਹੇ ਸਨ, ਜਿਸ ਕਰਕੇ ਵੀ ਗੁਰੂ ਅਰਦਾਸ ਸਾਹਿਬ ਜੀ ਤੀਰਥਾਂ ਤੇ ਗਏ, ਉਹਨਾਂ ਦੇ ਬੁਖਾਰ ਵਿੰਦ ਤੋਂ ਇਹ ਸਾਰੇ ਪ੍ਰਸੰਗ ਉਹਨਾਂ ਨੇ ਕਹਾ ਦਿੱਤੇ, ਕਹੇ ਸਾਰੇ ਆਪਣੇ ਵੱਲੋਂ ਹੀ ਹੈ, ਕਿਉਂਕਿ ਜਿਹੜਾ ਜਿੱਥੋਂ ਤੱਕ ਉਹ ਵਿਦਿਆ ਰੱਖਦਾ ਸਮਝ ਰੱਖਦਾ ਫਿਰ ਉਹ ਸਹਿਜੇ ਉੱਥੇ ਤੱਕ ਆ ਜਾਂਦਾ ਹੈ। ਇਸ ਤਰ੍ਹਾਂ ਕਵੀ ਜੀ ਨੇ ਆਪਣੀ ਜਿਹੜੀ ਉਹ ਪ੍ਰਾਣਾਂ ਦੀ ਵਾਕਫੀਅਤ ਵੀ ਮੈਂ ਪੜ੍ਹਿਆ ਮੈਨੂੰ ਸਾਰਾ ਪਤਾ ਹੈ, ਗੁਰੂ ਅਮਰਦਾਸ ਸਾਹਿਬ ਦੇ ਮੁਖਾਰ ਵਾਂਗ ਉਹ ਸਾਰੇ ਤੀਰਥ ਕਹਾ ਦਿੱਤੇ ਹੈ, ਔਰ ਪੰਦਰੀ ਵਾਰ ਰੂਪ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ, ਅਰਦਾਸ ਵੀ ਜੁੜ ਗਈ ਜੀ।
ਏਕ ਨਿਸ਼ਾ ਬਸ ਤਹਾਂ ਬਿਤਾਈ, ਉੱਠੇ ਪ੍ਰਾਤ ਕੀਰਤਨ ਧੁਨ ਗਾਈ, ਕਰ ਸ਼ਨਾਨ ਸੁਖ ਮਾਨ ਘਨੇਰਾ, ਕਰਿਓ ਕੂਚ ਪੁਨ ਆਗੇ ਡੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।